ਰਹਾਉ ਦੀ ਤੁਕ ਲਈ ਅਸੀਂ ਸ਼ਬਦ ਦੇ ਮਹੱਲੇ ਪੰਜਵੇਂ ਦਾ ਹੈ, ਪਰ ਜਿੱਥੇ ਧੰਨਾ ਜੀਓ ਦੀ ਬਾਣੀ ਆਉਂਦੀ ਹੈ, ਧੰਨਾ ਭਗਤ ਜੀਓ ਦੀ, ਅੱਗੇ ਪਿੱਛੇ ਧੰਨਾ ਜੀਓ ਦੇ ਸ਼ਬਦ ਨੇ, ਧੰਨਾ ਭਗਤ ਜੀ ਦੇ, ਪਰ ਵਿੱਚ ਇਹ ਘਸੋੜੇ ਆ ਸ਼ਬਦ, ਉੱਤੇ ਲਿਖਿਆ ਮਹੱਲਾ ਪੰਜਵਾਂ। ਔਰ ਫਿਰ ਇਹ ਜਿਹੜਾ ਸ਼ਬਦ ਅਸੀਂ ਪੜ੍ਹਾਂਗੇ, ਇਹਦੇ 'ਚ ਨਾਨਕ ਛਾਪ ਨਹੀਂ ਹੋਏ, ਇਹਦੀ ਅਖੀਰਲੀ ਤੁਕ ਹੈ, ਇਹ ਬਿੱਧ ਸੁਣ ਕੇ ਜਾਟ ਰੋ, ਉੱਠੇ ਭਗਤੀ ਲਾਗਾ, ਮਿਲੇ ਪ੍ਰਤੱਖੇ ਗੁਸਾਈਆਂ, ਧੰਨਾ ਵਡਭਾਗਾ। ਜਿਹਨੂੰ ਦੇਖ ਕੇ ਕਹਿ ਦਿੰਦੇ ਆ ਜੀ ਅਖੀਰ 'ਤੇ ਧੰਨੇ ਦਾ ਨਾਂ ਹੈ, ਇਸ ਕਰਕੇ ਸ਼ਬਦ ਧੰਨਾ ਜੀਓ ਦਾ ਹੈ, ਅਤੇ ਸ਼ਬਦ ਵੀ ਧੰਨਿਆ ਜੀ ਦੇ ਜਿੱਥੇ ਉਹਨਾਂ ਦਾ ਪੈਰਾਗ੍ਰਾਫ ਹੈ ਸ਼ਬਦਾਂ ਦਾ ਧੰਨਾ ਜੀਓ ਦਾ, ਉਹਨਾਂ ਦੇ ਵਿੱਚ ਗੱਭੇ ਜਿਹੇ ਸ਼ਬਦ ਹੈ, ਔਰ ਉਹਨਾਂ ਦਾ ਇਹ ਟਪਲਾ ਖਾ ਜਾਣਾ ਹੈ ਵੀ ਕੁਦਰਤੀ ਚੀਜ਼। ਅਤੇ ਜੇ ਧਿਆਨ ਨਾ ਵਾਚਾਂਗੇ ਤਾਂ ਇਹ ਸ਼ਬਦ ਸ਼ੁਰੂ ਹੋਣ ਤੋਂ ਲਿਖਿਆ ਮਹੱਲਾ ਪੰਜਵਾਂ, ਉਹਦੇ ਦੁਆਲੇ ਦੋ ਡੰਡੀਆਂ ਪਹਿਲਾਂ ਮਹੱਲਾ ਪੰਜਵਾਂ, ਅੱਗੇ ਪਿੱਛੇ ਦੇ ਸਾਰੇ ਸ਼ਬਦ ਜਿਹੜੇ ਹੈ ਉਹ ਧੰਨਾ ਜੀਓ ਦੇ ਹੈ, ਲੇਕਿਨ ਇਹਦੇ ਵਿੱਚ ਇਹਦੇ ਹੈਡਿੰਗ ਦੇ ਉੱਤੇ ਲਿਖ ਗਏ ਮਹਾਰਾਜ ਮਹੱਲਾ ਪੰਜਵਾਂ। ਹੁਣ ਇਹ ਜਿਹੜਾ ਸ਼ਬਦ ਹੈ ਇਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਹੈ ਮਹੱਲੇ ਪੰਜਵੇਂ ਦਾ, ਔਰ ਆਮ ਸਿੱਖੀ 'ਚ ਇਹਨੂੰ ਇਹ ਸਮਝਿਆ ਜਾਂਦਾ ਜੀ ਵੀ ਇਹ ਬਿੱਧ ਸੁਣ ਕੇ ਜਾਟ ਰੋਠ ਤਾਂ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵਡਭਾਗਾ। ਵੀ ਧੰਨਾ ਇਹਨੂੰ ਧੰਨੇ ਦਾ ਹੀ ਸ਼ਬਦ ਹੈ, ਕਿਉਂਕਿ ਪਿੱਛੇ ਨਾਂ ਨਾਨਕ ਜੋਤ ਦਾ ਨਹੀਂ ਆਉਂਦਾ, ਧੰਨਾ ਜੀ ਦਾ ਆਉਂਦਾ। ਅਤੇ ਜੇ ਵਿਚਾਰ ਕਰੀਏ ਤਾਂ ਇਹ ਮਹੱਲੇ ਪੰਜਵੇਂ ਦਾ ਸ਼ਬਦ ਧੰਨੇ ਪਰਥਾਏ ਹੈ, ਧੰਨੇ ਨਾ ਕਿੱਦਾਂ ਰੱਬ ਪਾਇਆ, ਉਹ ਮਹੱਲਾ ਪੰਜਵਾਂ ਕਹਿੰਦਾ ਵੀ ਉਹਨੇ ਪੱਥਰ ਪੂਜ ਕੇ ਨਹੀਂ ਪਾਇਆ, ਜਿਹੜਾ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣੇ ਆਵੈ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੈ, ਠਾਕਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੈ, ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁਧ ਭਾਵੈ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੈ, ਠਾਕਰ ਨੂੰ ਨਵਾਲ ਕੇ ਛਾਹ ਰੋਟੀ ਲੈ ਭੋਗ ਚੜਾਵੈ, ਹੱਥ ਜੋੜ ਮਿੰਨਤਾਂ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ, ਹੌਂਕੀ ਮੂੰਹ ਨਾ ਜੁਠਾਲ ਸਾਂ ਤੂੰ ਤੁੱਠਾ ਮੈਂ ਕਿਉਂ ਨਾ ਰਸੁਖਾਵੈ, ਗੁਸਾਈਂ ਪ੍ਰਤੱਖੇ ਹੋਏ ਰੋਟੀ ਖਾਏ ਛਾਹ ਮੂੰਹ ਲਾਵੈ, ਭੋਲਾ ਪਾਓ ਗੋਬਿੰਦ ਮਲਾਵੈ। ਇਹ ਹੈ ਉਹ ਝੂਠਾ ਭਾਈ ਗੁਰਦਾਸ, ਉਹਦੀ ਝੂਠੀ ਕੱਚੀ ਵਾਰ। ਉੱਧਰ ਹੈ ਮਹੱਲੇ ਪੰਜਵੇਂ ਦਾ ਸ਼ਬਦ ਵੀ ਧੰਨੇ ਨਾ ਰੱਬ ਕਿੱਦਾਂ ਪਾਇਆ, ਇੱਧਰ ਅਸੀਂ ਟੈਲੀ ਕਰ ਰਹੇ ਹਾਂ ਔਰ ਰੈਲੇਟਿਵ ਦੇ ਰਹੇ ਹਾਂ ਇਹ ਝੂਠੀ ਵਾਰ ਦਾ, ਜਿਹੜਾ ਸਾਰੀ ਸਿੱਖੀ 'ਚ ਇਹ ਮਸ਼ਹੂਰ ਕੀਤਾ ਜੀ। ਧੰਨੇ ਨੂੰ ਬਾਹਮਣ ਕੋਲੋਂ ਇੱਕ ਪੱਥਰ ਮਿਲਿਆ ਅਤੇ ਉਹਦੇ ਲਾਗੇ ਬਹਿ ਗਿਆ ਵੀ ਜਿੰਚਕਰ ਤੂੰ ਨਹੀਂ ਨਾ ਠਾਕਰਾ ਖਾਂਦਾ ਰੋਟੀ ਅਤੇ ਮੈਂ ਵੀ ਨਹੀਂ ਖਾਣੀ, ਹਾਰ ਕੇ ਫਿਰ ਪੱਥਰ 'ਚ ਛੋਟੇ ਛੋਟੇ ਹੱਥ ਨਿਕਲੇ, ਉਹਨਾਂ ਨਾਲ ਫਿਰ ਰੋਟੀ ਖਾਧੀ, ਲੱਸੀ ਵੀ ਪੀਤੀ। ਉਹ ਇਹ ਗਲਤ ਅਸੀਂ ਵਾਰ ਕਰਦੇ ਹਾਂ ਅੱਜ ਵੀ ਇਹ ਝੂਠੀ ਵਾਰ ਹੈ, ਇਹ ਬਾਣੀ 'ਚ ਨਹੀਂ ਹੈ। ਧੰਨੇ ਨਾ ਪੱਥਰ ਪੂਜ ਕੇ ਰੱਬ ਨਹੀਂ ਪਾਇਆ। ਇਹ ਸਾਰੀਆਂ ਚੀਜ਼ਾਂ ਅਗਿਆਨਤਾ ਦਾ ਐਡਾ ਵੱਡਾ ਸਿੱਖੀ 'ਚ ਨੁਕਸਾਨ ਹੋ ਰਿਹਾ ਹੈ ਕਿ ਬੜੇ ਬੜੇ ਸਾਧਾਂ ਦੇ ਡੇਰੇ ਬੜੇ ਬੜੇ ਕਹਿੰਦੇ ਜੀ ਧੰਨੇ ਨਾ ਪੱਥਰ ਪੂਜ ਕੇ ਰੱਬ ਪਾ ਲਿਆ, ਅਸੀਂ ਗ੍ਰੰਥ 'ਚੋਂ ਰੱਬ ਨਹੀਂ ਕੱਢ ਸਕਦੇ। ਮੈਂ ਉਹ ਫੰਡਾਮੈਂਟਲ ਚੀਜ਼ਾਂ ਦੱਸ ਰਿਹਾ ਜਿਨ੍ਹਾਂ 'ਚ ਸਿੱਖੀ 'ਚ ਬੁੱਤ ਪ੍ਰਸਤੀ ਹੋ ਰਹੀ ਹੈ, ਔਰ ਇਸ ਦਾ ਸਾਰੀ ਅੱਜ ਸਿਧਾ ਸਾਰੀ ਸਿੱਖੀ ਇਹ ਸਮਝੀ ਬੈਠੀ ਹੈ ਵੀ ਧੰਨੇ ਨਾ ਇੱਦਾਂ ਪਾਇਆ ਜਿੱਦਾਂ ਭਾਈ ਗੁਰਦਾਸ ਦੀ ਵਾਰ ਕਹਿੰਦੀ, ਫਿਰ ਉਹ ਰੱਬ ਨਿਕਲਿਆ ਅਤੇ ਇੱਦਾਂ ਧੰਨੇ ਨਾ, ਇੱਦਾਂ ਤੁਸੀਂ ਭੋਲੇ ਪਾਓ ਜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋ, ਪੂਜੋ ਸਾਰਾ ਉਹਦੇ 'ਚ ਆਨੰਦ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਆ ਹੋਰ ਸਾਰੇ ਜਿੰਨੇ ਸਾਧ ਨੇ ਔਰ ਜਿੰਨੇ ਕਹਿੰਦੇ ਜੀ ਅਤੇ ਧੰਨਾ ਭਾਵ ਭਗਤੀ ਹੋਣੀ ਚਾਹੀਦੀ, ਪ੍ਰੇਮਾ ਭਗਤੀ, ਉਹ ਪੱਥਰ 'ਚੋਂ ਵੀ ਰੱਬ ਕੱਢ ਸਕਦੇ ਹੋ ਤੁਸੀਂ। ਹੁਣ ਆਹ ਜਿਹੜੀ ਵਾਰ ਮੈਂ ਹੁਣੇ ਸੁਣਾਈ ਹੈ ਇਹ ਹੈ ਕੱਚੀ ਵਾਰ ਭਾਈ ਗੁਰਦਾਸ ਦੀ। ਉੱਧਰ ਹੁਣ ਅਸੀਂ ਸ਼ਬਦ ਸ਼ੁਰੂ ਕਰਨ ਲੱਗੇ ਹਾਂ ਮਹੱਲੇ ਪੰਜਵੇਂ ਦਾ ਵੀ ਧੰਨੇ ਨਾ ਕਿੱਦਾਂ ਰੱਬ ਪਾਇਆ, ਧੰਨੇ ਨਾ ਰੱਬ ਕਿਸ ਤਰ੍ਹਾਂ ਪਾਇਆ। ਇਹ ਬਿੱਦ ਸੁਣ ਕੇ ਜਾਟ ਰੋ, ਉੱਠੇ ਭਗਤੀ ਲਾਗਾ ਭਗਤੀ, ਉੱਠੇ ਭਗਤੀ ਲਾਗਾ, ਮਿਲੇ ਪਰਤਖੇ ਗੋਸਾਈਆਂ, ਧੰਨਾ ਵੱਡ ਭਾਗਾ ਧੰਨਾ ਵੱਡ ਭਾਗਾ। ਇੱਕ ਬੰਨੇ 'ਤੇ ਮਹੱਲਾ ਪੰਜਵਾਂ ਇਹ ਲਿਖ ਰਿਹਾ ਹੋਵੇ, ਦੂਸਰੇ ਬੰਨੇ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ ਨਹੀਂ, ਉਹਦਾ ਸਾਨੂੰ ਸਿੱਖੀ ਨੂੰ ਟਪਲਾ ਦੇ ਕੇ ਸਾਰੀ ਨੂੰ ਸਾਨੂੰ ਬੁੱਤ ਪ੍ਰਸਤੀ ਅੱਲਾ ਜਾ ਰਿਹਾ ਬਈ ਤੁਸੀਂ ਐਡਿਆ ਇੰਨਾ ਅਦਬ ਕਰੋ, ਇੰਨਾ ਗੁਰੂ ਗ੍ਰੰਥ ਸਾਹਿਬ ਨੂੰ ਇਸ ਦੇ ਮੋਹਰੇ ਸਾਰੀ ਇੰਨੀ ਭਗਤੀ ਕਰੋ, ਇਹਦੇ 'ਚ ਵੀ ਰੱਬ ਤੁਸੀਂ ਕੱਢ ਸਕਦੇ ਹੋ, ਧੰਨੇ ਨਾ ਪੱਥਰ 'ਚੋਂ ਕੱਢ ਲਿਆ ਹੈ। ਮਹੱਲਾ ਪੰਜਵਾਂ ਕਹਿੰਦਾ ਉਹਨੇ ਪੱਥਰ 'ਚੋਂ ਕੱਢਿਆ ਜੀ, ਮਹੱਲਾ ਪੰਜਵਾਂ ਰੌਲਾ ਪਾ ਰਿਹਾ ਸ਼ਬਦ ਵੀ ਦੇਖੋ ਉਹਨੇ ਕਿੱਦਾਂ ਕੱਢਿਆ, ਜਿੱਦਾਂ ਉਤਲੇ ਭਗਤਾਂ ਨਾਲ ਰੱਬ ਨੂੰ ਪਾਇਆ ਭਗਤੀ ਕਰਕੇ, ਉੱਠ ਭਗਤੀ ਲਾਗਾ। ਆਮ ਸਿੱਖੀ 'ਚ ਕੀ ਬਾਣੀ 'ਚ ਵੀ ਲਿਖਿਆ, ਜੱਟ ਨੂੰ ਇੰਨਾ ਬਦਨਾਮ ਕੀਤਾ ਹੈ ਵੀ ਇਹ ਤਾਂ ਜੀ ਬੜਾ ਮੂਰਖ ਹੁੰਦਾ, ਇਹਨੂੰ ਕੁਛ ਨਹੀਂ ਪਤਾ ਹੁੰਦਾ, ਲੋੜੇ ਦਾਖ ਬਜ਼ੂਰੀਆਂ ਕਿੱਕਰ ਬੀਜੇ ਜੱਟ। ਬਾਬਾ ਫਰੀਦ ਨੇ ਵੀ ਕਿਹਾ ਵੀ ਕਿੱਕਰ ਜੱਟ ਐਡਾ ਭੋਲਾ, ਉਹ ਕਿੱਕਰ ਦਾ ਦਰਖਤ ਬੀਜ ਕੇ ਤਾਂ ਕਹੇਗਾ ਇਹਦੇ ਨਾਲ ਸੌਗੀ ਲੱਗਣੀ। ਲੋੜੇ ਦਾਖ ਬਜ਼ੂਰੀਆਂ ਕਿੱਕਰ ਬੀਜੇ ਜੱਟ, ਅਤੇ ਉਹ ਨੰਨ ਕੱਟ ਕੇ ਜਾਂ ਸਾਰੀ ਜਿਹੜੀ ਭੇਡ ਦੀ ਉਹਨਾਂ ਉਹਨੂੰ ਕੱਟ ਕੇ ਕਹੇਗਾ ਵੀ ਆਹ ਹਾਂ ਮੈਂ ਇਹਦੇ ਤੋਂ ਰੇਸ਼ਮ ਲੈ ਲਵਾਂਗਾ। ਇਹ ਬਾਬੇ ਫਰੀਦ ਨੇ ਵੀ ਨਿੰਦਿਆ ਕੀਤੀ ਹੈ ਜੱਟ ਦੀ ਵੀ ਧੰਨ ਗੁਰੂ ਅਰਜਨ ਪਾਤਸ਼ਾਹ ਜਿਹਨੇ ਇਸ ਜੱਟ ਨੂੰ ਇੱਥੇ ਤੱਕ ਲੈ ਗਿਆ ਵੀ ਇਹ ਐਡਾ ਇੰਟਲੈਕਚੁਅਲ ਜੱਟ ਸੀ ਜਿਹਨੇ ਸਾਰੇ ਭਗਤ ਉਤਲੇ ਸਟੱਡੀ ਕੀਤੇ ਸੀ। ਇਹ ਬਿੱਧ ਸੁਣ ਕੇ ਜਾਟ ਰੋ, ਉਤਲੇ ਜਿੰਨੇ ਭਗਤ ਇਹ ਸ਼ਬਦ 'ਚ ਇਹ ਐਸਾ ਮੀਲ ਪੱਥਰ ਹੈ ਸ਼ਬਦ ਜਿਹੜਾ ਸਾਰਿਆਂ ਦੇ ਮੂੰਹ 'ਤੇ ਚਪੇੜ ਮਾਰਦਾ ਹੈ ਵੀ ਕਿਸੇ ਨੂੰ ਕਿਸੇ ਜਾਤ ਨੂੰ ਨਿੰਦੋ ਨਾ। ਕੋਈ ਤੁਸੀਂ ਜੱਟ ਬੂਟ ਮੰਨੇ ਹੋ ਜਾਂ ਸਾਰੇ ਜੱਟਾਂ ਨਾ, ਆਹ ਦੇਖੋ ਕਿੱਡਾ ਵੱਡਾ ਭਗਤ ਇੱਕ ਜੱਟ ਹੋਇਆ ਜਿਹਨੇ ਸਾਰੇ ਭਗਤ ਸਟੱਡੀ ਕੀਤੀ ਸੀ। ਇਹ ਬਿੱਧੇ ਇਹੋ ਜਿਹੀ ਭਗਤੀ ਦੀ ਬਿੱਧ ਸੁਣ ਕੇ ਉਹਨੇ ਪੱਥਰ ਨਹੀਂ ਸੀ ਪੂਜਿਆ, ਜਿੱਦਾਂ ਭਾਈ ਗੁਰਦਾਸ ਨਿੰਦਿਆ ਕਰ ਰਿਹਾ ਇਸ ਧੰਨੇ ਭਗਤ ਜੱਟ ਦੀ ਵੀ ਉਹਨੇ ਜੀ ਪੱਥਰ ਦੇ ਦਿੱਤਾ ਗੈਲ ਛਡਾਈ ਆਪਣੀ ਲੈ ਜਾ ਜਾ ਕੇ ਪੱਥਰ 'ਤੇ। ਬਾਹਮਣ ਜੋ ਪੂਜਦਾ ਸੀ ਪੱਥਰ ਜੋ ਕਹਿੰਦਾ ਲੈ, ਉਹ ਕਹਿੰਦਾ ਮੈਨੂੰ ਵੀ ਦੇ, ਉਹ ਕਹਿੰਦੇ ਤੂੰ ਕੀ ਇਹਨਾਂ ਨੂੰ ਪੂਜਣ ਡਿਆ, ਗਊ ਚਰਾਉਣ ਜਾਂਦਾ ਸੀ ਮਾਲ ਡੰਗਰ, ਅਤੇ ਉੱਥੇ ਬਾਹਮਣ ਪੂਜੇ ਦੇ ਪੱਥਰ ਪੂਜਦਾ ਸੀ, ਉਹਨੂੰ ਪੁੱਛਿਆ ਯਾਰ ਮੈਨੂੰ ਵੀ ਇੱਕ ਦੇ। ਉਹ ਕਹਿੰਦਾ ਬਾਹਮਣਾ ਤੂੰ ਕੀ ਕਰਦਾ ਇਸ ਪੱਥਰ ਨੂੰ, ਉਹ ਕਹਿੰਦਾ ਮੈਂ ਪੂਜਾ ਕਰਦਾ ਇਸ ਪੱਥਰ ਦੀ, ਇਹਦੇ ਕੋਲ ਜੋ ਮੰਗੋ ਦੇ ਦਿੰਦਾ। ਕਹਿੰਦੀ ਅੱਛਾ ਫਿਰ ਮੈਨੂੰ ਵੀ ਦੇ ਇੱਕ। ਉਹਨੇ ਇੱਕ ਉਹ ਠਾਕਰ 'ਤੇ ਦਿੱਤਾ ਨਾ, ਅਤੇ ਉਹ ਸਾਹਮਣੇ ਕਿਤੇ ਹੋਰ ਬਾਹਰ ਪੱਥਰ ਪਿਆ ਸੀ, ਇੱਕ ਉਹਨੂੰ ਧੰਨੇ ਦੀ ਗੈਲ ਛਡਾਈ ਆਪਣਾ ਪੱਲਾ ਛਡਾਇਆ, ਕਹਿੰਦਾ ਲੈ ਜਾ ਘਰ ਜਾ ਕੇ ਤੈਨੂੰ ਇੱਦਾਂ ਪੂਜੀ ਅਤੇ ਆਪ ਰੋਟੀ ਫੇਰ ਖਾਈ ਪਹਿਲਾਂ ਇਹਨੂੰ ਖਿਲਾਈ। ਉਹ ਬਾਹਮਣ 'ਤੇ ਝੂਠੀ ਮੂਠੀ ਕਰਦਾ ਸੀ ਨਾ, ਉਹਨੇ ਜਾ ਕੇ ਅਤੇ ਸਾਰਾ ਇਹ ਐਸੀ ਝੂਠੀ ਕਹਾਣੀ ਹੈ ਜਿਹੜੀ ਲੌਜਿਕ ਨਹੀਂ ਹੈ, ਇਨਸਾਨ ਨਹੀਂ ਮੰਨ ਸਕਦਾ, ਕੋਈ ਐਸਾ ਬੁੱਧੂ ਬੰਦਾ ਨਹੀਂ ਹੁੰਦਾ। ਇਹ ਬਾਹਮਣਾਂ ਨੇ ਆਪ ਔਰ ਭਾਈ ਗੁਰਦਾਸ ਵਰਗਿਆਂ ਨੇ ਝੂਠੀਆਂ ਵਾਰਾਂ ਸਾਡੇ 'ਚ ਵਾੜ ਕੇ ਔਰ ਬਾਣੀ ਦੇ ਲੈਵਲ 'ਤੇ ਪੜ੍ਹੀਆਂ ਜਾਂਦੀਆਂ ਵਾਰਾਂ ਸਾਰੇ, ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਪਾਈਆਂ ਹੀ ਨਹੀਂ ਵਾਰਾਂ ਹੈ। ਇਸ ਕਰਕੇ ਧਾਨਾ ਐਡਾ ਇੰਟਲੈਕਚੁਅਲ ਸੀ, ਉਹਨੇ ਸਾਰੇ ਉਤਲੇ ਭਗਤ ਸਟੱਡੀ ਕੀਤੇ ਸੀ। ਉਹ ਵਿਧੀ ਕੀ ਸੀ ਵੀ ਹੈ ਕੋਈ ਨਾਮਦੇਵ ਛਿੰਬਾ ਪਿੰਡੀ ਥਾਈਂ ਜਿਹੜੀਆਂ ਸਾਰੀਆਂ ਜਾਤਾਂ ਸੀ ਨੀਵੀਆਂ ਬੰਨੀਆਂ ਜਾਂਦੀਆਂ ਸੀ, ਇੱਥੇ ਤੱਕ ਕਿ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜੇ ਕਿਤੇ ਉਹ ਨਾ ਹੁੰਦੇ, ਕਰਮ ਸਿੰਘ ਹਿਸਟੋਰੀਅਨ ਕਹਿੰਦਾ ਸਾਨੂੰ ਸਾਰੇ ਹੀ ਜੱਟ ਬੂਟ ਜਾ ਸ਼ੂਦਰ ਅਤੇ ਵੈਸ਼ ਅਸੀਂ ਇਕੱਠੇ ਹਾਂ ਸਾਰੇ। ਜਾਤਾਂ ਦੋ ਤਿੰਨ ਹੀ ਮੰਨੀਆਂ ਜਾਂਦੀਆਂ ਸੀ, ਇੱਕ ਬ੍ਰਾਹਮਣ ਅਤੇ ਇੱਕ ਖੱਤਰੀ, ਬਾਕੀ ਸੂਦ ਖੱਤਰੀ ਬ੍ਰਾਹਮਣ ਸੂਦ ਵੈਸ਼। ਵੈਸ਼ ਸੂਦ ਨਹੀਂ ਲਿਖੇ ਆ, ਸ਼ੂਦਰ ਸਭ ਤੋਂ ਛੋਟੀ ਜਾਤ ਹੈ, ਲੇਕਿਨ ਬਾਣੀ 'ਚ ਆ ਰਿਹਾ ਖੱਤਰੀ ਬ੍ਰਾਹਮਣ ਸੂਦ ਵੈਸ਼। ਸਾਨੂੰ ਦੋਨਾਂ ਨੂੰ ਨੀਵੇਂ ਸਮਝੇ ਜਾਂਦੇ ਆ। ਇਹ ਕਹਿੰਦੇ ਜੀ ਜਿਹੜੇ ਬ੍ਰਾਹਮਣ ਹੈ ਅਤੇ ਬ੍ਰਹਮਾ ਦੇ ਮੂੰਹ 'ਚੋਂ ਨਿਕਲੇ ਆ, ਖੱਤਰੀ ਬਾਜੂਆਂ 'ਚੋਂ ਨਿਕਲੇ, ਬਸ ਇਹ ਦੋ ਹੀ ਜਾਤਾਂ ਉੱਚੀਆਂ, ਕਿਉਂਕਿ ਦਸੇ ਗੁਰੂ ਸਬੱਬ ਨਾਲ ਹੀ ਉਹ ਖੱਤਰੀ ਸੀ। ਲੇਕਿਨ ਉਹ ਕਦੀ ਉਹਨਾਂ ਨੇ ਆਪਣਾ ਇਹ ਨਹੀਂ ਮਾਣ ਕੀਤਾ, ਸਗਾਂ ਨੀਵੀਆਂ ਜਾਤਾਂ ਦੇ ਨਾਲ ਹੀ ਰਹੇ। ਅਤੇ ਉਹ ਇਹ ਅਸੀਂ ਗੋਡਿਆਂ 'ਚੋਂ ਅਤੇ ਪੈਰਾਂ 'ਚੋਂ ਨਿਕਲੇ ਹਾਂ ਬ੍ਰਹਮਾ ਦੇ। ਉਹ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਹੁਣ ਅਸੀਂ ਵਿਸ਼ਾ ਗੋਡਿਆਂ 'ਚੋਂ ਨਿਕਲੇ ਹਾਂ, ਫਿਰ ਅਸੀਂ ਹੁਣ ਇਹਨਾਂ ਨੂੰ ਗੋਡਾ ਫੇਰ ਕੇ ਦੱਸਾਂਗੇ, ਕਿਉਂਕਿ ਸਾਡੇ ਦਸਮ ਪਾਤਸ਼ਾਹ ਨੇ ਸਾਨੂੰ ਛਾਤੀ ਨਾਲ ਆਇਆ ਸਾਰਿਆਂ ਨੂੰ। ਔਰ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਨੇ ਇੱਕੇ ਬਾਟੇ ਦੇ ਵਿੱਚ ਸਾਰੀਆਂ ਜਾਤਾਂ ਮਿਲਾ ਕੇ ਜੂਠ ਵੀ ਰਲਾ ਕੇ ਸਾਰੇ ਸਖੇ ਭਰਾ ਬਣਾ। ਇਸ ਕਰਕੇ ਜਿਹੜਾ ਇਹ ਚੀਜ਼ ਹੈ, ਇਹ ਇਸੇ ਕਰਕੇ ਅਸੀਂ ਦੱਸ ਰਹੇ ਹਾਂ ਵੀ ਜਿਹੜੇ ਵਾਰ ਵਾਰ ਗੁਰੂਆਂ ਨਾਲ ਕੋਈ ਜਾਤ ਪਾਤ ਨਹੀਂ ਮੰਨੀ, ਗੁਰੂਆਂ ਨੇ ਕਿਹਾ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ, ਭਗਤ ਜਨਾ ਸੰਤ ਜਨਾ ਕੀ ਜਾਤ ਹਰ ਸਵਾਮੀ ਹਮ ਠਾਕੁਰ ਤੁਮ ਸਾਂਗੀ। ਕੋਈ ਜਾਤ ਪਾਤ ਦਾ ਬ੍ਰਹਮ ਗਿਆਨ ਦੇ ਵਿੱਚ ਲਿਆਦ ਨਹੀਂ ਹੈ, ਬਲਕਿ ਜਿੰਨਾ ਕੋਈ ਨੀਵੀਂ ਜਾਤ ਦਾ ਹੋਏਗਾ ਉੱਡਾ ਹੀ ਵੱਡਾ ਭਗਤ ਨੇ ਸਾਰੇ। ਔਰ ਗੁਰੂ ਨਾਨਕ ਸਾਰੀ ਇਸ ਸਾਡੀ ਸਾਰੀ ਬ੍ਰਹਮ ਗਿਆਨ ਦੇ ਵਿੱਚ ਇਹ ਉੱਕੀ ਗੱਲ ਹੈ ਨਹੀਂ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ। ਇਸ ਕਰਕੇ ਕੋਈ ਜਾਤ ਪਾਤ ਸਿੱਖੀ 'ਚ ਨਹੀਂ, ਦਸਮ ਪਾਤਸ਼ਾਹ ਨੇ ਪ੍ਰੈਕਟੀਕਲੀ ਕਰਕੇ ਦੱਸ ਦਿੱਤਾ। ਔਰ ਬਾਟੇ ਦੇ ਵਿੱਚ ਸਾਰਿਆਂ ਨੂੰ ਮੂੰਹ ਲਵਾ ਕੇ ਜੂਠ ਮੀਟ ਅਤੇ ਊਚ ਨੀਚ ਖਤਮ ਕਰਕੇ ਸਖੇ ਭਰਾ ਬਣਾ ਦਿੱਤੇ। ਲੇਕਿਨ ਇਹ ਲੋਕ ਜਿਹੜੇ ਆ ਇਹਨਾਂ ਭਾਈ ਗੁਰਦਾਸ ਵਰਗਿਆਂ ਨਾ ਬਾਬੇ ਫਰੀਦ ਵਰਗਿਆਂ ਨਾ ਇਹਨਾਂ ਨੇ ਸਾਰਿਆਂ ਨੂੰ ਇਸ ਜਾਤ ਨੂੰ ਨਿੰਦਿਆ, ਲੇਕਿਨ ਇੱਥੇ ਆਣ ਕੇ ਦਸਮ ਐਸੀ ਉੱਚ ਚੋਟੀ ਦਾ ਚੱਕ ਦਿੱਤਾ ਹੈ। ਉਹ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਆਇਆ ਜਿਹਨੇ ਕਿ ਸਭ ਇਹ ਜਾਤ ਪਾਤ ਮਿਟਾ ਕੇ ਸਾਰਿਆਂ ਨੂੰ ਸਕੇ ਭਾਵ ਬਣਾ ਤੇ। ਇਸ ਕਰਕੇ ਇੱਥੇ ਵੀ ਅਸੀਂ ਇਹੋ ਚੀਜ਼ ਦੱਸਦੇ ਹਾਂ ਵੀ ਭਾਈ ਗੁਰਦਾਸ ਨੇ ਇੰਨਾ ਬੁੱਧੂ ਬਣਾਏ ਆ ਉਸ ਜੱਟ ਨੂੰ, ਉੱਧਰ ਮਹੱਲੇ ਪੰਜਵੇਂ ਨਾ ਐਡਾ ਉੱਚਾ ਲੈ ਗਿਆ ਵੀ ਐਡਾ ਇੰਟਲੈਕਚੁਅਲ ਸੀ ਇਹ ਬੰਦਾ ਜਿਹਨੇ ਸਾਰੇ ਉਤਲੇ ਭਗਤ ਪੜ੍ਹੇ ਸੀ। ਔਰ ਇਹ ਸ਼ਬਦ ਦੀ ਹੋਰ ਖੂਬੀ ਅਸੀਂ ਦੱਸਦੇ ਹਾਂ, ਮਹੱਲੇ ਪੰਜਵੇਂ ਦਾ ਐਸਾ ਮਾਈਲ ਪੱਥਰ ਸ਼ਬਦ ਹੈ, ਇਹਦੇ ਵਿੱਚ ਕਲਯੁੱਗ ਦੇ ਸਾਰੇ ਭਗਤ ਹੈ। ਪਿਛਲੇ ਯੁੱਗਾਂ ਦੇ ਜੋ ਧਰੂ ਪ੍ਰਹਿਲਾਦ ਬਿਦਰ ਜਾਂ ਪਪੀਖਣ ਉਹ ਇਹਦੇ ਵਿੱਚ ਨਹੀਂ ਆਉਣਗੇ, ਇਹ ਸਿਰਫ ਕਲਯੁੱਗ ਦੇ ਭਗਤ ਆਏ। ਔਰ ਸਭ ਤੋਂ ਔਰ ਡੇਟ ਵਾਈਜ਼ ਆਉਣਗੇ, ਜਿਹੜਾ ਭਗਤ ਪਹਿਲਾਂ ਆਏਗਾ ਉਹ ਪਹਿਲਾਂ ਹੋਇਆ ਹੋਏਗਾ, ਉੱਥੋਂ ਬਾਅਦ ਦੂਸਰੇ ਭਗਤ ਦਾ ਨਾਂ ਆਏਗਾ, ਉੱਥੋਂ ਬਾਅਦ ਤੀਸਰੇ ਦੇ, ਸਭ ਤੋਂ ਬਾਅਦ ਫਿਰ ਧੰਨਾ ਜੀ ਉਹਦਾ ਨਾਂ ਆਉਂਦਾ, ਉਹ ਸਭ ਤੋਂ ਬਾਅਦ ਹੋਏ ਨੇ। ਇਸ ਕਰਕੇ ਇਹ ਸ਼ਬਦ ਐਸਾ ਹੈ ਬ੍ਰਹਮ ਗਿਆਨ ਦਾ, ਆਪਣੀ ਉਹ ਦਿਵ ਦ੍ਰਿਸ਼ਟੀ ਨਾਲ ਦੇਖਦੇ ਨੇ ਮਹੱਲਾ ਪੰਜਵਾਂ ਵੀ ਪਹਿਲਾਂ ਕਿਹੜਾ ਭਗਤ ਸੀ ਫਿਰ ਦੂਜਾ ਕਿਹੜਾ, ਉਸੇ ਤਰ੍ਹਾਂ ਹੀ ਸ਼ਬਦ ਆਇਆ ਹੈ, ਕਿਉਂਕਿ ਸ਼ਬਦ ਅਕਾਲ ਪੁਰਖ ਦੇ ਆ ਮਹੱਲਿਆਂ ਨੂੰ ਆਏ, ਅਕਾਲ ਪੁਰਖ ਵੱਲੋਂ ਅਨੁਭਵੀ ਗਿਆਨ ਉਹਨਾਂ ਨੂੰ ਹੁੰਦਾ ਸੀ, ਉਹ ਮਹੱਲਿਆਂ ਦਾ ਗਿਆਨ ਹੈ। ਇਸੇ ਕਰਕੇ ਮਹੱਲਾ ਪੰਜਵਾਂ ਹੈ। ਔਰ ਉਹਦੇ ਵਿੱਚੋਂ ਲਿਖਦੇ ਨੇ ਵੀ ਧੰਨੇ ਨਾ ਦੇਖਿਆ, ਇਹ ਸ਼ਬਦ ਦੀ ਰਹਾਓ ਦੀ ਤੁੱਕ ਪਹਿਲਾਂ ਆ ਗਈ ਹੈ। ਇਸ ਕਰਕੇ ਜਿਹੜੀ ਅਸੀਂ ਪਹਿਲੀ ਤੁੱਕ ਪੜ੍ਹੀ ਹੈ ਉਹ ਅਸੀਂ ਧੰਨੇ ਨਾ ਸੋਚਿਆ ਵੀ ਨਾਮਦੇਵ ਇੱਕ ਛਿੰਬਾ ਹੈ, ਅੱਧੀ ਕੌਡੀ ਦਾ ਛਿੰਬਾ, ਆਦ ਦਾਮ ਕੋ ਛੀਪਰੋ, ਆਡ ਕਹਿੰਦੇ ਆ ਅੱਧੀ ਨੂੰ ਅਤੇ ਦਾਮ ਕਹਿੰਦੇ ਆ ਕੌਡੀ ਨੂੰ, ਅੱਧੀ ਕੌਡੀ ਦਾ ਉਹ ਛਿੰਬਾ, ਪਿੰਡੀ ਥਾਈ ਕਹਿੰਦੇ ਨਾ ਅੱਧੀ ਕੌਡੀ ਦਾ ਉਹ ਛਿੰਬਾ ਉਹ ਰੱਬ ਨੂੰ ਪਾ ਗਿਆ। ਕਿਸ ਤਰ੍ਹਾਂ? ਕਹਿੰਦੀ ਯਾਰ ਉਹਨੇ ਕਮਾਲ ਕਰਤੀ, ਇੱਕ ਰੱਬ ਦੇ ਇੱਕ ਅੱਖਰ ਦੇ ਉੱਤੇ ਉਹਨੇ ਭਗਤੀ ਕੀਤੀ, ਉਹ ਰੱਬ ਨੂੰ ਪਾ ਗਿਆ। ਇਹ ਰਹਾ ਉਹਦੀ ਤੁਕ। ਨਾਮਦੇਵ ਨੇ ਕਿੱਦਾਂ ਰੱਬ ਪਾਇਆ? ਪੱਥਰ ਪੂਜ ਕੇ ਨਹੀਂ ਪਾਇਆ, ਉਹਨੇ ਕਿੱਦਾਂ ਪਾਇਆ? ਇੱਕ ਪਰਮੇਸ਼ਰ ਦੇ ਅੱਖਰ ਨੂੰ ਜਪੀ ਗਿਆ, ਲੱਖ ਲੱਖ ਗੇੜਾ ਆਖੀ ਗਏ ਏਕ ਨਾਮ ਜਗਦੀਸ਼, ਇੱਕ ਅੱਖਰ ਦੀ ਭਗਤੀ। ਜਿਹੜੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਔਰ ਨਾਰਾਇਣ ਸਿੰਘ ਔਰ ਸਾਰੇ ਜੋ ਟੀਕਾਕਾਰ ਆ ਜਿਹੜੇ ਇੰਨੇ ਟੀਕੇ ਨਿਕਲੇ ਜਿਹੜੇ ਰੱਦ ਕਰਦੇ ਆ ਜੀ, ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ ਹੈ? ਇੰਨਾ ਇੰਨੀ ਨਿੰਦਿਆ ਕੀਤੀ ਹੈ ਗੁਰੂ ਨਾਨਕ ਦੇ ਇਸ ਮਾਰਗ ਦੀ ਵੀ ਨਾਮ ਜਪਣ ਦੀ। ਔਰ ਉਹ ਸਿਰੀ ਲਿਖਦੇ ਨੇ ਕਿਤਾਬਾਂ 'ਚ 500 ਸਾਲਾਂ ਕਿਤਾਬ ਜਿਹੜੀ ਗੁਰੂ ਨਾਨਕ ਦੇ ਵਰਤ ਦੇ ਅਤੇ ਕੱਢੀ ਇਹਨਾਂ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਂ ਉਹਦੇ ਲੇਖ 'ਚ ਉਹ 500 ਸਾਲਾਂ ਕਿਤਾਬ ਲਿਖੀ ਹੈ ਵੀ 500 ਸਾਲ ਤੋਂ ਬਾਅਦ ਗੁਰੂ ਨਾਨਕ ਦੀ ਕਿਤਾਬ ਕੱਢੀ ਉਹਦੀ ਬਾਣੀ ਦੀ ਗੁਰੂ ਨਾਨਕ ਬਾਣੀ ਅਤੇ ਉਹਦਾ ਪ੍ਰੀਫੇਸ ਲਿਖਾਉਂਦੇ ਨੇ ਪ੍ਰੋਫੈਸਰ ਨਰਾਇਣ ਸਿੰਘ ਕੋਲੋਂ। ਔਰ ਨਰਾਇਣ ਸਿੰਘ ਪ੍ਰੀਫੇਸ ਦੇ ਵਿੱਚ ਹੀ ਲਿਖਦਾ ਜੀ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਗੁਰੂ ਨਾਨਕ ਦੀ ਬਾਣੀ ਨੂੰ ਸਮਝੋ, ਪੜ੍ਹੋ, ਸਾਰਾ ਕੁਛ ਕਰੋ। ਉਹ ਉਸੇ ਗੁਰੂ ਨਾਨਕ ਦੀ 500 ਸਾਲਾਂ 'ਤੇ ਉਹਦੀ ਕਿਤਾਬ ਲਿਖੀ ਆ, ਗੁਰੂ ਨਾਨਕ ਦੀ ਬਾਣੀ ਦਾ ਟ੍ਰਾਂਸਲੇਸ਼ਨ ਕਰ ਰਹੇ ਨੇ, ਟੀਕਾ ਲਿਖ ਰਹੇ ਨੇ। ਅਤੇ ਪ੍ਰੀਫੇਸ ਦੇ ਵਿੱਚ ਨਰਾਇਣ ਸਿੰਘ ਜੀ ਲਿਖਦੇ ਨੇ ਜੀ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ। ਹੁਣ ਆਹ ਦੇਖ ਲਓ ਵੀ ਮਹੱਲਾ ਪੰਜਵਾਂ ਕਹਿੰਦਾ ਵੀ ਨਾਮਦੇਵ ਨਾਲ ਕਿੱਦਾਂ ਪਾਇਆ ਰੱਬ, ਇੱਕ ਅੱਖਰ ਦੇ ਜਪਣ ਨਾਲ। ਉਹ ਸੀ ਗੋਬਿੰਦ 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 ਸੰਗੇ ਨਾਮ ਦੇਵ ਮਨ ਲੀਣਾ। ਇੰਨਾ ਜਪ ਕੀਤਾ ਉਹਨੇ ਗੋਬਿੰਦ ਪਰਮੇਸ਼ਰ ਦੇ ਨਾਮ ਦਾ, ਇੱਥੇ ਰੈਪੀਟੀਸ਼ਨ ਆ ਰਹੀ ਹੈ ਜਿੱਥੇ ਇੱਕ ਤੋਂ ਵੱਧ ਵਾਰੀ ਦੋ ਵਾਰੀ ਪਰਮੇਸ਼ਰ ਦਾ ਨਾਮ ਲਿਖਿਆ ਜਾਏ ਉਹ ਜਪਣ ਵਾਲ ਇਸ਼ਾਰਾ ਹੈ। ਗੋਬਿੰਦ 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 ਸੰਗੇ ਨਾਮ ਦੇਉ ਮਨ ਲੀਣਾ ਆਂਡ ਦਾਮ ਕੋ ਛੀ ਪਰੋ। ਕਹਿੰਦੇ ਉਹ ਲੱਖਾਂ ਪਤੀ ਹੋ ਗਿਆ, ਇਹ ਅੰਦਰਲਾ ਧਨ ਹੈ। ਕਹਿੰਦੇ ਹੁਣ ਕਰੋੜਾਂ ਪਤੀ ਹੋ ਗਿਆ, ਲੱਖਾਂ ਪਤੀ ਹੋ ਗਿਆ।
ਹੋ ਲਾਖੀਣਾ
ਰਹਾਓ ਅਖੀਰਲੀ ਤੋਂ ਕਾਈ
ਏ ਬਿੰਦੇ ਸੁਣ ਕੇ ਜਾਤ ਰੋ।
ਹੁਣ ਉਹਨੇ ਸਟੱਡੀ ਕੀਤਾ ਹੀ ਹੋਣਾ ਅਤੇ ਇਹ ਬਿੱਧ ਸੁਣੀ ਹੈ, ਉਤਲੇ ਜਿੰਨੇ ਭਗਤ ਆਉਣਗੇ ਇਹ ਬਿੱਧ ਸੁਣ ਕੇ ਉਹਨੇ ਸਾਰੇ ਭਗਤ ਸਟੱਡੀ ਕੀਤੇ ਸੀ। ਐਡਾ ਉਹ ਖੋਜ ਵਾਲਾ ਬੰਦਾ ਸੀ ਨਾ ਜੀ, ਉਹਨੇ ਸਾਰੇ ਸਟੱਡੀ ਕਰਕੇ ਮਹੱਲਾ ਪੰਜਵਾਂ ਉਹਦੀ ਹਿਸਟਰੀ ਲਿਖ ਰਿਹਾ ਹੈ, ਧੰਨਾ ਜੀ ਦੀ ਬਾਇਓਗ੍ਰਾਫੀ ਦੇ ਰਿਹਾ ਹੈ ਵੀ ਉਹਨੇ ਰੱਬ ਨਾਲ ਕਿੱਦਾਂ ਪਾਇਆ ਹੈ।
ਇਹ ਬਿੱਦ ਸੁਣ ਕੇ ਜਾਟ ਰੋ, ਉੱਠੇ ਭਗਤੀ ਲਾਗਾ ਉੱਠੇ ਭਗਤੀ ਲਾ।
ਉੱਠੇ ਦਾ ਵੀ ਮਤਲਬ ਬੜਾ ਅਜੀਬ ਹੈ, ਇਹ ਨਹੀਂ ਵੀ ਉਹ ਉੱਠ ਕੇ ਲੱਗ ਪਏ ਆਪ ਖੜਾ ਹੋ ਕੇ, ਉੱਠੇ ਦਾ ਮਤਲਬ ਉਹਦਾ ਮਨ ਖੜਾ ਹੋ ਗਿਆ। ਹਰ ਇੱਕ ਦਾ ਮਨ ਮਾਇਆ ਸੋਇਆ ਪਿਆ ਹੈ, ਮਨ ਸੋਇਆ ਮਾਇਆ ਵਿਸਮਾਗ, ਸਾਡੇ ਸਾਰਿਆਂ ਦੇ ਮਨ ਸੁੱਤੇ ਹੈ। ਇਹ ਜਾਗਦੇ ਕਦੋਂ ਹੈ, ਜਦੋਂ ਪ੍ਰਭੂ ਦੇ ਨਾਮ ਦੀ ਭਗਤੀ ਹੋ ਜਾਂਦੀ ਹੈ ਫਿਰ ਜਾਗ ਪੈਂਦਾ ਹੈ। ਉਹਨੂੰ ਜਾਗਣਾ ਕਿਹਾ ਹੈ ਅੰਦਰਲੇ ਮਨ ਨੂੰ ਮਾਇਆ ਤੋਂ ਜਾਗਣਾ, ਨਹੀਂ ਤਾਂ ਸਾਰਾ ਹਰ ਕੀਰਤਨ ਮੇਂ ਇਹ ਮਨ ਜਾਗੈ ਸੋ ਕਿਸ਼ ਕਰ ਜਿਤ ਮੈਲ ਨਾ ਲੱਗੇ। ਸਾਡੇ ਹੋਮੇ ਦੀ ਮੈਲ ਮਾਇਆ ਦੀ ਮੈਲ ਨਾਲ ਸਾਡੇ ਸਾਰੇ ਅੰਦਰ ਮਾਇਆ ਜਿਹੜਾ ਸਾਡਾ ਮਨ ਹੈ ਨਾ ਲੋਟ ਪੋਟ ਹੋਇਆ, ਬੇਹੋਸ਼ ਹੋਇਆ ਅੰਦਰ, ਮਨ ਸੋਇਆ ਮਾਇਆ ਵਿਸਮਾਦ, ਨੈਣ ਸੋਏ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਕਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਪਰ ਮਨ ਸੋਇਆ ਮਾਇਆ ਵਿਸਮਾਦ। ਐਡਾ ਮਨ ਅੰਦਰ ਲੋਟ ਪੋਟ ਹੋਇਆ, ਮਾਇਆ 'ਚ ਮਸਤ ਪਿਆ ਅੰਦਰ। ਇਹ ਜਾਗਦਾ ਕਦੋਂ ਹੈ, ਜਦੋਂ ਬੰਦਾ ਭਗਤੀ ਨਾਲ ਲੱਗਦਾ ਹੈ।
ਇਹ ਬਿੱਧ ਸੁਣ ਕੇ ਜਾਟ ਰੋ, ਉੱਠੇ ਭਗਤੀ ਲਾਗਾ ਉੱਠੇ ਭਗਤੀ ਲਾਗਾ।
ਉਹ ਭਗਤੀ ਕੀ ਹੈ,
ਹਰੇ 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 ਭਗਤੇ ਦਿਰੜਾਵੋ, ਹਰੇ 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 ਜਸ ਘੁੰਮ ਰੇ ਪਾਵੋ।
ਇਹ ਹੈ ਭਗਤੀ, ਇੱਕੋ ਸ਼ਬਦ ਨੂੰ ਜਪੀ ਜਾਣਾ ਪਿਆਰ ਦੇ ਨਾਲ, ਇਹਨੂੰ ਸਾਡੀ ਸਾਰੀ ਬਾਣੀ 'ਚ ਭਗਤੀ ਕਿਹਾ।
ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੇ ਲੱਖ ਬੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼।
ਹੁਣ ਗੁਰੂ ਨਾਨਕ ਦੀ ਜਪ ਬਾਣੀ ਚ ਸ਼ਾਦੀ ਵੀ ਲੱਖਾਂ ਗੇੜੇ ਸਾਨੂੰ ਜੀਭ ਨਾਲ ਨਾਮ ਦੀ ਰੈਪੀਟੇਸ਼ਨ ਕਰਨੀ ਪੈਣੀ ਹੈ। ਹੁਣ ਪ੍ਰੋਫੈਸਰ ਨਰਾਇਣ ਸਿੰਘ ਨੂੰ ਠੀਕ ਮੰਗੀਏ ਕਿ ਗੁਰੂ ਨੂੰ ਠੀਕ ਮੰਨੀ, ਉੱਧਰ ਭਾਈ ਗੁਰਦਾਸ ਨੂੰ ਠੀਕ ਮੰਨੀਏ ਕਿ ਮਹੱਲੇ ਪੰਜਵੇਂ ਨੂੰ ਠੀਕ ਮੰਨੀਏ। ਉੱਧਰ ਇਹ ਲਿਖ ਰਹੇ ਨੇ ਜੀ ਸਾਰੇ ਬੜੇ ਬੜੇ ਪੰਥ ਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਗੁਰਮਤਿ ਨਾਮ ਅਭਿਆਸ ਕਮਾਈ ਕਿਉਂ ਲਿਖੀ, ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਪਹਿਲੀ ਕਿਤਾਬ ਹੈ ਔਰ ਉਹੀ ਕੰਮ ਦੀ ਕਿਤਾਬ ਹੈ। ਬਾਕੀ ਸਭ ਬੰਦਾ ਨਾ ਪੜ੍ਹੇ ਤਾਂ ਚੰਗਾ ਹੈ, ਲੇਕਿਨ ਉਹ ਕਿਤਾਬ ਜ਼ਰੂਰ ਪੜ੍ਹੇ ਉਹਨਾਂ ਦੀ ਜਦੋਂ ਉਹ ਜੇਲ੍ਹ ਤੋਂ ਛੁੱਟ ਕੇ ਆਏ ਹੈ ਭਾਈ ਸਾਹਿਬ ਜੀ। ਔਰ ਉਸ ਵੇਲੇ ਆਮ ਇਹਨਾਂ ਪ੍ਰੋਫੈਸਰਾਂ ਨੇ ਇੱਦਾਂ ਮਿੱਟੀ ਚੱਕੀ ਸੀ ਜੀ, ਇਹ ਜਿਹੜਾ ਨਾਮ ਜਪਣਾ ਹੈ ਇਹ ਬੱਕਰੀਆਂ ਨੂੰ ਮੂੰਹ ਮਾਰਨਾ ਹੈ। ਕਦੀ ਬੱਕਰੀ ਦੇਖੋ ਬੜਾ ਐਂ ਮੂੰਹ ਮਾਰਦੀ ਰਹਿੰਦੀ ਹੈ, ਹਰ ਵੇਲੇ ਬੱਕਰੀਆਂ ਨੂੰ ਮੂੰਹ ਮਾਰਨਾ ਹੈ। ਇਹ ਤੋਤਾ ਰਟਣੀ ਹੈ। ਜਿਹੜੇ ਅੰਗਰੇਜ਼ੀ ਪੜ੍ਹੇ ਸੀ ਬੜੇ ਬੜੇ ਪ੍ਰੋਫੈਸਰ ਜਾਂ ਸਾਰੇ ਉਹਨਾਂ ਨਾਲ ਲੇਖ ਲਿਖਣੇ ਸ਼ੁਰੂ ਕਰਤੇ, ਦਿਸ ਇਜ਼ ਏ ਮਕੈਨੀਕਲ ਰੈਪੀਟੀਸ਼ਨ। ਇਹਦੇ ਨਾਲ ਕੀ ਹੋ ਜਾਣਾ ਹੈ, ਬਾਣੀ ਨੂੰ ਸਮਝੋ, ਨੇਕ ਕੰਮ ਕਰੋ, ਵਤਨ ਦੀ ਸੇਵਾ ਕਰੋ, ਗਰੀਬਾਂ ਦੀ ਸੇਵਾ ਕਰੋ। ਉਹ ਮਹਾਰਾਜ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਬਾਕੀ ਨਾ ਕੰਮ ਕਰੋ, ਮਹਾਰਾਜ ਤਾਂ ਕਹਿੰਦੇ ਸੱਚ ਤਾਂ ਪਰ ਜਾਣੀਆਂ ਜਦ ਸਿੱਖ ਸੱਚੀ ਲੇ ਦਇਆ ਜਾਣੇ ਜੀਆਂ ਕੀ ਕਿਛ ਪੁੰਨ ਦਾਨ ਕਰੇ। ਬਾਬਾ ਨਾਨਕ ਤਾਂ ਕਹਿ ਰਿਹਾ ਜੀਆਂ 'ਤੇ ਦਇਆ ਕਰੋ, ਪੁੰਨ ਦਾਨ ਕਰੋ, ਪਰ ਇਹਨਾਂ ਦੇ ਨਾਲ ਤੁਸੀਂ ਜਮਾਂ ਤੋਂ ਨਹੀਂ ਛੁੱਟ ਸਕੋਗੇ। ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਜਦੋਂ ਮਰਨ ਵੇਲਾ ਜਦੋਂ ਆਇਆ ਉਸ ਵੇਲੇ ਜੰਮ ਪੈਣਗੇ ਤੁਹਾਨੂੰ, ਫਿਰ ਧਰਮਰਾਜ ਦੇ ਪੇਸ਼ੀ ਹੋਊਗੀ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ, ਧਰਮਰਾਜ ਦੇ ਪੇਸ਼ ਹੋਣਾ ਪਊ। ਪਰ ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ। ਬਾਬਾ ਨਾਨਕ ਹੋਰ ਉਤਾਂਹ ਲਿਜਾਂਦਾ, ਸਾਡਾ ਹੋਰ ਭਲਾ ਕਰਦਾ ਹੈ, ਕਹਿੰਦਾ ਉਹ ਦਇਆ ਦੇ ਸਾਰੇ ਕੰਮ ਕਰੋ ਪਰ ਜਮਾਂ ਤੋਂ ਨਹੀਂ ਛੁੱਟੋਗੇ। ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਰਨੇ। ਜਦੋਂ ਮਰਨ ਵੇਲਾ ਆਇਆ ਅੰਤਕਾਲ ਕਿੰਨ ਸਾਈ ਹੋਣਾ ਹੈ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰੇ ਲੈ ਛਡਾਏ। ਸਾਥ ਨਾ ਚਾਲੇ ਲੋਖ ਕਰੋੜ ਹੈ, ਪ੍ਰਭ ਜੀ ਕੋ ਨਾਮ ਅੰਤ ਪੁਕਰੋੜ ਹੈ। ਲੱਖਾਂ ਜੋੜ ਲਓ ਕਰੋੜਾਂ ਜੋੜ ਲਓ ਨਾਲ ਨਹੀਂ ਜਾਣਾ। ਇਸ ਕਰਕੇ ਤਿੰਨ ਚੀਜ਼ਾਂ ਤੋਂ ਡਰੋ, ਮਰਨ ਦਾ ਸਮਾਂ ਉਸ ਵੇਲੇ ਜੰਮ ਪੈਣਗੇ, ਧਰਮਰਾਜ ਦੇ ਪੇਸ਼ੀ ਪਊਗੀ, ਉੱਥੋਂ ਬਾਅਦ ਜੂਨਾਂ 'ਚ ਜਾਓਗੇ, ਕਿਉਂਕਿ ਜੋ ਤੁਸੀਂ ਬੀਜਿਆ ਉਹਨੂੰ ਵੱਢਣ ਲਈ ਵਾਪਸ ਆਓਗੇ। ਤੁਹਾਨੂੰ ਜਨਮ ਮਰਨ 'ਤੇ ਨਹੀਂ ਛੁੱਟੋਗੇ, ਅਤੇ ਜੇ ਨਾਮ ਜਪ ਗਏ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਰੀ ਹੋ ਗਏ, ਤਾਂ ਭਗਤੀ ਉੱਚੀ ਚੀਜ਼ ਹੈ। ਇਸ ਕਰਕੇ ਜਿਹੜਾ ਧੰਨਾ ਜੀ ਸੀ ਉਹ ਕਹਿੰਦਾ ਔਰ ਭਗਤੀ ਹੈ ਹੀ ਇੱਕ ਅੱਖਰ ਦੇ ਉੱਤੇ ਜਪਣਾ, ਇਹ ਅਸੀਂ ਸਾਬਤ ਕਰਦੇ ਆ ਰਹੇ ਹਾਂ ਇਸ ਭਗਤੀ ਦੇ ਪ੍ਰਕਰਨ 'ਚ, ਵੀ ਸਾਡੀ ਭਗਤੀ ਗਾਉਣਾ ਵਜਾਉਣਾ ਨਹੀਂ ਹੈ, ਸਾਡੀ ਭਗਤੀ ਪਾਠ ਕਰਨ ਵਾਲਿਆਂ ਨੂੰ ਜੰਮ ਪੈਣਗੇ, ਪਰ ਬਾਣੀ 'ਚ ਲਿਖਿਆ ਨਾਮ ਜਪਣ ਵਾਲਿਆਂ ਨੂੰ ਨਹੀਂ ਪੈਣਗੇ। ਇਸ ਕਰਕੇ ਪਾਠ ਕਰਨੇ, ਬਾਣੀ ਪੜ੍ਹਨੀ, ਗੁਰਦੁਆਰੇ ਬਣਾਉਣੇ, ਲੰਗਰ ਕਰਨੇ, ਸਿੱਖੀ ਦਾ ਕੇਸ ਰੱਖੀ ਜਾਣੇ, ਕਕਾਰ ਪਾਈ ਜਾਣਾ, ਸਵੇਰੇ ਨਹਾਈ ਜਾਣਾ, ਜੋ ਪੁੰਨ ਜੋ ਮਰਜ਼ੀ ਕਰ ਲਓ। ਮੈਂ ਕਹਿੰਦਾ ਹੁੰਦਾ ਵੀ ਬਾਤ ਪਾਵਾਂ ਕੁੜਕੁੱਤੋਂ ਦੀ, ਸਿਰ ਠਾਂ ਅਤੇ ਲੱਤਾਂ ਉੱਤੋਂ ਦੀ, ਭਾਵੇਂ ਕਰ ਲਓ ਸਿੱਖੀ 'ਚ, ਕਦੀ ਨਹੀਂ ਤੁਹਾਨੂੰ ਜਮਾਂ 'ਤੇ ਛੁੱਟ ਸਕਦੇ, ਨਾ ਤੁਸੀਂ ਸਮਾਗਮਾਂ 'ਚ ਚਲੇ ਜਾਓ, ਸੇਵਾ ਕਰੀ ਚਲੋ, ਕਿਤੇ ਤੁਰੇ ਫਿਰੋ। ਜੇ ਨਾਮ ਨਹੀਂ ਜਪਦੇ ਉਹਨਾਂ ਨੇ ਕਹਿਣਾ, ਉਹਨਾਂ ਨੇ ਸਾਹਿਬ ਲਿਖਿਆ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਉਹਨਾਂ 'ਚ ਲਿਖਿਆ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ। ਅਵਰ ਕਰਤੂਤ ਕਰਤੂਤ ਲਿਖਿਆ ਸਗਲੀ ਜਮ ਡਾਨੇ, ਉਹਨਾਂ ਨੇ ਅੱਗੇ ਲਾ ਲੈਣੇ। ਉਹਨਾਂ ਨੇ ਕਹਿਣਾ ਜੀ ਮੈਂ ਤਾਂ ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ, ਮੈਂ ਤਾਂ ਇੰਨੇ ਸਮਾਗਮ ਅਟੈਂਡ ਕੀਤੇ, ਇੰਨੀ ਸੇਵਾ ਕੀਤੀ, ਇੰਨਾ ਸਭ ਕੁਝ ਕੀਤਾ। ਉਹ ਕਹਿੰਦੇ ਭਾਈ ਸਾਨੂੰ ਉੱਥੋਂ ਆਰਡਰ ਹੈ, ਜੇ ਤੂੰ ਨਾਮ ਜਪਿਆ ਤਾਂ ਦੱਸ ਸਾਨੂੰ, ਤੇ ਹੁਕਮ ਹੈ ਲਾ ਲਓ ਅੱਗੇ, ਤਿਲ ਨਹੀਂ ਮਾਨੇ। ਉਹਨਾਂ ਨੇ ਇੰਨਾ ਨਹੀਂ, ਤੂੰ ਭਜਨ ਦੱਸ ਕੀਤਾ। ਉਹ ਕਹਿੰਦਾ ਜੀ ਭਜਨ ਤਾਂ ਮੈਨੂੰ ਪਤਾ ਹੀ ਨਹੀਂ ਆ। ਕਹਿੰਦਾ ਮੈਂ ਤਾਂ ਪਾਠ ਕਰਦੇ ਰਿਹਾ ਸੁਖਮਨੀ। ਕਹਿੰਦਾ ਜਿਹੜਾ ਸੁਖਮਨੀ ਸਾਹਿਬ ਦੇ ਪਾਠ ਕਰਦਾ ਉਹ 'ਚ ਦੇਖਿਆ ਨਹੀਂ ਆ ਲਿਖੇ ਆ, ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਉਹ ਨਹੀਂ ਮੰਨਦੇ ਅੱਤ ਕਰੜੋ ਧਰਮ ਰਾਏ, ਐਸੀ ਐਸੀ ਸ਼ਬਦ ਆਉਂਦੇ ਆ ਉੱਥੇ ਤੂੰ ਕਿਸੇ ਤਰ੍ਹਾਂ ਛੁੱਟ ਨਹੀਂ ਸਕੇਗਾ। ਇਸ ਕਰਕੇ ਉੱਥੇ ਛੁੱਟੇਗਾ, ਅਤੇ ਜਿਹਨੇ ਜਿਹਨਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਅੰਤ ਵੇਲਾ ਵੀ ਸੌਖਾ, ਔਰ ਗਾਂਵ ਧਰਮਰਾਜ ਦੇ ਪੇਸ਼ੀ ਵੀ ਬੜੀ ਸੌਖੀ ਉਹਨਾਂ ਦੇ ਲੇਖਾ ਨਿਬੜ ਜਾਂਦਾ ਹੈ। ਲੇਕਿਨ ਇਹ ਹੈ ਵੀ ਜਿਹੜੀ ਇਸ ਫਿਲੋਸਫੀ ਨੂੰ ਸਮਝ ਲੈ, ਸਿੱਖੀ 'ਚ ਇਹ ਚੀਜ਼ ਸਮਝਾਈ ਨਹੀਂ ਜਾ ਰਹੀ। ਸਿੱਖੀ 'ਚ ਇਹੋ ਕਿਹਾ ਜਾ ਰਿਹਾ ਜੀ ਇੰਨੀਆਂ ਬਾਣੀਆਂ ਦਾ ਨਿਤਨੇਮ ਜ਼ਰੂਰੀ ਕਰਨਾ ਹੈ, ਲੇਕਿਨ ਇਹ ਕਦੀ ਨਹੀਂ ਕਹਿੰਦੇ ਵੀ ਜਿਹੜਾ ਜ਼ਰੂਰੀ ਕੰਮ ਕਰਨ ਵਾਲਾ ਉਹ ਮਹੱਲਾ ਤੀਜਾ ਆਨੰਦ ਸਾਹਿਬ 'ਚ ਲਿਖ ਗਿਆ ਹਰ ਹਰ ਨਿਤ ਜਪਿਹੋ ਜੀਹੋ ਲਾਹਾ ਖਟਿਓ ਦਿਹਾੜੀ। ਜੇ ਜਿਹੜਾ ਨਿਤ ਦਾ ਕੰਮ ਕਰਨ ਵਾਲਾ ਉਹ ਤੇਰਾ ਨਾਮ ਜਪਣਾ ਹੈ। ਇਸ ਕਰਕੇ ਨਾਮ ਜਪਣ ਦੀ ਜਿਹੜੀ ਫਿਲਾਸਫੀ ਹੈ ਮਹੱਲਾ ਪੰਜਵੇਂ ਕਹਿੰਦੇ ਇਹ ਪਤੰਨਾ ਭਗਤ ਜੀ ਨਾਲ ਫੜ ਲਈ। ਔਰ ਉਹਨਾਂ ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਨਾਮਦੇਵ ਅਤੇ ਗੁਰੂ ਨਾਨਕ ਤੋਂ ਵੀ 100-100 ਸਾਲ ਪਹਿਲਾਂ ਹੋਇਆ, 200-300 ਸਾਲ, ਉਸ ਵੇਲੇ ਕਿਹੜੀ ਬਾਣੀ ਉਹ ਨਿਤਨੇਮ ਕਰਦਾ ਸੀ? ਕਾਹਦੇ ਨਾਲ ਤਰਿਆ? ਧਰੂ ਪ੍ਰਹਿਲਾਦ ਕਾਹਦੇ ਨਾਲ ਤਰਿਆ? ਇੱਥੇ ਤੱਕ ਕਿ ਗੁਰੂ ਨਾਨਕ ਦੇ ਸਿੱਖ ਕਾਹਦੇ ਨਾਲ ਤਰੇ? ਪੋਥੀ ਦੇ ਬਾਹਰ ਨਹੀਂ ਸੀ ਆਈ ਹਾਲੀ, ਬਾਣੀ ਦੇ ਬਾਹਰ ਨਹੀਂ ਸੀ। ਉਹ ਕਿਹੜਾ ਸੁਖਮਨੀ ਸਾਹਿਬ ਕਰਦੇ ਸੀ, ਕਿਹੜਾ ਨਿਤਨੇਮ ਕਰਦੇ ਸੀ? ਸਾਰੀ ਬਾਣੀ ਗੁਰੂ ਨਾਨਕ ਵੇਲੇ ਸਿੱਖ ਕਾਹਦੇ ਨਾਲ ਤਰਦੇ ਸੀ ਜਾਂ ਗੁਰੂ ਸਾਰੇ ਕਾਹਦੇ ਨਾਲ ਤਰੇ? ਇਸ ਕਰਕੇ ਭਗਤ ਮੰਡਲੀ ਹੈ, ਸਾਰੀ ਭਗਤੀ ਕਰਕੇ ਤਰੀ ਹੈ, ਸਾਡੇ 'ਚ ਭਗਤੀ ਪ੍ਰਧਾਨ ਹੈ। ਜੇ ਅਸੀਂ ਭਗਤੀ ਨਹੀਂ ਕਰਦੇ, ਜਿੰਨੇ ਮਰਜ਼ੀ ਪਾਠ ਕਰੀ ਚੱਲੀਏ, ਜਿੰਨੇ ਮਰਜ਼ੀ ਗਾਈ ਵਜਾਈ ਚੱਲੀਏ, ਕੀਰਤਨ ਸੁਣੀ ਚੱਲੀਏ, ਕਰੀ ਚੱਲੀਏ, ਪਰ ਜਿੰਨੀ ਚੱਕਰ ਆਹ ਵੇਦ ਨਹੀਂ ਨਾ ਫੜਦੇ, ਉਹ ਵੇਦ ਹੈ
ਇਹ ਵੇਦ ਸੁਣ ਕੇ ਜਾਟ ਰੋ ਉੱਠੇ ਭਗਤੀ ਲਾਗਾ, ਉੱਠੇ ਭਗਤੀ ਲਾਗਾ।
ਔਰ ਭਗਤੀ ਅਸੀਂ ਨਖੇਰ ਆਏ ਹਾਂ, ਉਹਦੀ ਡੈਫੀਨੇਸ਼ਨ ਚੰਗੀ ਤਰ੍ਹਾਂ ਕੱਢ ਲਈ ਹੈ ਮਹੱਲੇ ਚੌਥੇ ਦੇ ਥਾਣੀ ਵੀ ਭਗਤੀ ਸਾਡੀ ਕੀ ਹੈ।
ਹਾਰੇ 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 ਹਾਰ ਭਗਤੇ ਦੇਰੜਾਵੋ, ਹਾਰੇ 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 ਜਸ ਘੁੰਮਰੇ ਪਾਵੋ।
ਉੱਥੇ ਹਰ ਹਰ ਲਫ਼ਜ਼ ਰਿਪੀਟ ਹੋਇਆ, ਇੱਥੇ ਨਾਮਦੇਵ ਜੀ ਗੋਬਿੰਦ ਗੋਬਿੰਦ ਜਪ ਰਹੇ ਨੇ।
ਗੋਬਿੰਦ 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 ਸੰਗੇ,
ਅਸੀਂ ਕਾਹਦੇ ਨਾਲ ਲੇਬਲੀਨ ਹੋਣਾ ਜੋ ਸਾਡੇ ਬਾਣੀ 'ਚ ਲਿਖੇ ਆ।
ਸਤੇ ਸਾਚੋ ਸਰੀ ਨਿਵਾਸ ਆਦੇ ਪੁਰਖ ਸਦਾ ਤੂੰ ਵਾਹਿਗੁਰੂ 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 ਵਾਹੇ ਜੀਓ ਗੋਬਿੰਦ 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 ਸੰਗੇ ਨਾਮ ਦਿਓ ਮਨ ਲੀਣਾ ਆਂਡ ਦਾਮ ਕੋ ਛੀਪਰੋ ਹੋਇਓ ਲਖੀਣਾ
ਰਹੋ। ਇਹ ਪਹਿਲਾ ਭਗਤ ਹੋਇਆ, ਇੱਥੋਂ ਬਾਅਦ ਹੁਣ ਕਬੀਰ ਜੀ ਹੋਏ ਨੇ।
ਏ ਬੁਨ ਨਾ ਤਨ ਨਾ ਤਿਆਗੇ ਕੈ ਪ੍ਰੀਤੇ ਚਰਨ ਕਬੀਰਾ ਨੀਚ ਕੁਲਾ ਜੋ ਲਾਹਾਰਾ ਪੈਓ ਗੁਣੀ ਗਹੀ
ਆ। ਤੀਸਰਾ ਭਗਤ ਆਇਆ ਕਬੀਰ ਜੀ ਤੋਂ ਬਾਅਦ ਹੋਇਆ ਹੈ।
ਰਵਦਾਸ ਟੋਵੰਤਾ ਟੋਰ ਨੀਤ,
ਹੱਦ ਹੋ ਗਈ। ਪਿੰਡ 'ਚ ਸਭ ਤੋਂ ਨੀਵਾਂ ਬੰਦਾ ਦੇਖੋ ਕਿਹੜਾ, ਜਿਹੜਾ ਪਸ਼ੂ ਮੱਝਾਂ ਪਸ਼ੂ ਕੋ ਮਰ ਜਾਏ ਉਹਦੀ ਲੋਥ ਡੰਗਰ ਢੋਣ ਵਾਲਾ, ਜਾ ਕੇ ਹੱਡਾ ਰੋੜੀ 'ਚ ਪਹੁੰਚਾਉਣ ਵਾਲਾ ਰਵਿਦਾਸ, ਉਹ ਰੋਜ਼ ਡੰਗਰੀ ਮੋਏ ਕੱਟੇ ਕੱਟੀਆਂ ਮੱਝਾਂ ਜੋ ਮਰ ਜਾਣਾ ਜਿਹਨੂੰ ਕੋਈ ਹੱਥ ਨਾ ਲਾਏ, ਇਹ ਵਿਚਾਰਾ ਰਵਿਦਾਸ ਜਾ ਕੇ ਤੇ ਢੋਂਦਾ ਹੁੰਦਾ ਸੀ ਤੇ ਹੱਡਾ ਰੋੜੀ 'ਚ ਜਾ ਕੇ ਸੁੱਟਦਾ ਸੀ। ਐਡਾ ਵੱਡਾ ਰੱਬ ਦਾ ਮਿਹਰ ਦੇਖੋ ਕਿੱਥੇ ਹੁੰਦੀ ਆਣ ਕੇ, ਔਰ ਉਹ ਐਡਾ ਵੱਡਾ ਰਵਿਦਾਸ ਭਗਤ ਹੋਇਆ ਜਿਹਦੇ ਅਸੀਂ ਸ਼ਬਦ ਲਈ ਆ ਰਹੇ ਹਾਂ। ਔਰ ਉਹ ਦੇਖੋ
ਰਵਿਦਾਸ ਟਵੰਤਾ ਟੋਰ ਨੀ ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ,
ਕਿੱਡਾ ਲਫ਼ਜ਼ ਹੈ। ਉਹਨੇ ਕਿਹੜਾ ਹੁਣ ਰੁਪਈਆ ਪੈਸਾ ਤਿਆਗਿਆ, ਉਹ ਤਾਂ ਗਰੀਬ ਢੋ ਢੋਦਾ ਸੀ, ਲੇਕਿਨ ਕਿੱਤੋਂ ਕਿ ਲਾ ਕੇ ਲਿਖ ਦਿੱਤੀ ਤਿੰਨ ਤਿਆਗੀ ਮਾਇਆ। ਮਾਇਆ ਉਹ ਚੀਜ਼ ਹੈ ਜਿਹੜਾ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਤਿਆਗ ਸਕੇ। ਮਾਇਆ ਰੁਪਏ ਪੈਸੇ ਉਹਨੂੰ ਨਹੀਂ ਕਿਹਾ, माया क्या ए माया जित हर विसरे मोह उपजे भाव दूजा लै। माया की डेफिनेशन की है, जिस एक्शन ना भी साथों रब विसर जाए ते अटैचमेंट हो जाए ते साडा हॉबी होर बन जाए, जिंदगी की शौक होर बन जाए, तीन चीजा ने जिदे ना रब परे हो जाए और जिदे ना अटैच हो जाइए असी किसी चीज़ ना और जिदे ना साडा जिंदगी का जाविया कौन ही बदल जाए, एंगल ही बदल जाए, सानू शौक ही होर हो जाए रब का शौक ना। हुण असी शब्द सारे शब्द चौंकियां ला रहे हाँ, साडा सारिया का हौली हौली बेंट ऑफ माइंड बन रहा इस ब्रह्म ज्ञान, लेकिन जिहड़ी जिन्हों किसी नू माया पई है वो इस बन्ने नहीं आए। इस करके माया जित हार विसरे, माया रब वर्गी वड्डी चीज़ है, रब एक आप है कोने माया बनाई है नाल, सारी जग ते माया व्याप रही है। पर ऐसा भगत होया एडा गरीब, लेकिन केड़ी यूनिवर्सिटी तो पढ़ के ज्ञान लिया सी उन्हें, आ जिहड़ा धन्ना सी उन्हें एडा वड्डा ब्रह्म ज्ञान भगती का किदां ले लिया। ये भगती जिहड़ी करदे आ असी एक अखर ते इहदे विचों ही अनुभवी ज्ञान उपजदा है। काल पुरख जिहड़ा उहदा परमेश्वर का नाम कोई जपदा है उहनूं अनुभवी ज्ञान भेजदा है। सब तो पहला सतगुर की निशानी की है सिख चाउण की, कहिंदे ने जी साडा सतगुर है, सतगुर जे साडे अंदर आएगा तो उहदी निशानियां की होणगियां, बड़ियां सोहणियां दसियां महाराज ने। उह कहिंदा जिन मस्तक तुर हर लिखिया, एक तो कोई पिछले कर्म ऐसे होने चाहिए लिखे मत्थे च, पिछला जन्म भी कोई घालना होनी चाहिए, उन्हों सतगुर मिलता है। जिन मस्तक तुर हर लिखिया तिना सतगुर मिले राम राजे, पहली निशानी की होगी अग्ञान अंधेरा कटिया गुर ज्ञान घट बलिया, उहदे अंदर ज्ञान आना शुरू हो जाऊ। ये पहले सतगुरु के मुबारक कर्म है ज्ञान आना अंदर, ये सतगुरु के क्योंकि सतगुरु दे कोई चीज़ नहीं है, सतगुरु शब्द रूप ही है, ज्ञान रूप ही है, धुन रूप ही है, परमेश्वर रूप ही है, दे नहीं है वो, मैटर नहीं है वो, सूक्ष्म चीज़ है सतगुर। जिन मस्तक तुर हर लिखिया तिना सतगुर मिलिया राम राजे, अग्ञान अंधेरा कटिया गुर ज्ञान घट बलिया। उहदे शरीर दे विच ऐदा ज्ञान बन लापू जिदा कितने हीट लौंग सियाल दे विच असी फरनस छड़दे हां, उहदे अंदर वो सारे फरन अग बलदी उहदे अंदर, कहिंदे उहदे अंदर ऐ ज्ञान उपजेगा। हर ज्ञान घट बलिया उहदे अंदर ज्ञान दा दीवे बल पैणगे और अंदर रोशन होजू ज्ञान नाल। फिर अगे होर चीज़ है, जिन मस्तक तुर हर लिखिया तिना सतगुर मिलिया राम राजे, अग्ञान अंधेरा कटिया गुर ज्ञान घट बलिया। फिर जदों अंदर रोशनी आ गई लो गई उहदे अंदर फिर एक भगती दी हीरे दी जिहड़ी मणि पैदा हो जाणी, जिदा सप्प दे सिर ते मणि हुंदी है वो अंदर हीरा की निर्मोलक हीरा उहदे अंदर आ जाणा, वह है नाम। नाम की चीज़ है, सूखम मूर्त नाम निरंजन काया का आकार। जे नाम की डेफिनेशन लैनी हो ना, बड़िया बड़िया किताबा लिखी जा रही नाम की है नाम की है नाम, वो भाई आसा दी वार च साफ ही तो दस दिता बाबे नानक ने। वह बामड़ा उन्होंने पूछया भी नाम हे नानक तेरा नाम माया च नहीं है, वो कहिंदे नहीं मेरा नाम निरंजन है, माया तो रहत है। निरंजन कहिंदे अंजन कहिंदे माया नू, निरंजन कहिंदे माया तो रहत, मेरा नाम माया च नहीं है, जिदा रब माया च नहीं है बाकी सारी दुनिया माया च, लेकिन ना रब माया च नहीं है भी कोई नाम माया च नहीं है। नाम निरंजन ऐसा नाम निरंजन हो जे को मने जाने मने कोई, एक नाम ही है जिहड़ा माया तो रहत नहीं है। और इस करके रविदास भगत ने लिखा तीन त्यागी माया। इस करके जिहड़ा नाम की है, नाम है सूखम मूर्त, क्योंकि उस वेले हिंदुओं सामने मूर्ति बना के पत्थर की मूर्ति रखते सी कोई भी मूर्त है। बाबा नानक कहना ब्रह्म पुछदे बाबा गुरु बाबा तेरे नाम की मूर्ति है कोई, वो कहते हाँ हैगी है। वो बड़ी कहते अच्छा दस सानू की है, कहते उस मूर्ति किदा दी है, कहता दैट इज कॉल्ड सूखम मूर्त, बड़ी डेलीकेट मूर्त है, तो जवाब भी देता मूर्त भी बना गए, वो की है वो सूखम मूर्त है बड़ी डेलीकेट मूर्त। फिर वो नाम तेरा माया च नहीं, कहना नहीं नाम निरंजन है माया तो रह, सूखम मूर्त नाम निरंजन, कहने फिर तेरे साड़ी ती मूर्ति दी काया है, ते वो कहने मेरे नाम दी भी काया है, ਉਹ ਕਹਿੰਦੇ ਬਾਬਾ ਕਿਹੜੀ ਕਾਇਆ ਹੈ?
ਕਹਿੰਦਾ ਕਾਇਆ ਕਾ ਆਕਾਰ।
ਕਹਿੰਦੀ ਬਾਬਾ ਸਾਨੂੰ ਜ਼ਰਾ ਖੋਲ ਕੇ ਸਮਝਾ ਆਕਾਰ ਕੀ।
ਕਹਿੰਦੀ ਉਹਦੀ ਕਾਇਆ ਪ੍ਰਕਾਸ਼ ਹੈ। ਕਿੱਡਾ ਵੱਡਾ ਗੁਰੂ ਨਾਨਕ ਕਹਿੰਦਾ ਕਾਇਆ ਕਾ ਆਕਾਰ।
ਕਹਿੰਦੇ ਉਹਦਾ ਉਹਦੀ ਕਾਇਆ ਪਤਾ ਕੀ ਹੈ? ਉਹਦੀ ਕਾਇਆ ਪ੍ਰਕਾਸ਼ ਹੀ ਪ੍ਰਕਾਸ਼ ਹੈ। ਲੱਭ ਲਓ ਪ੍ਰਕਾਸ਼ ਦੀ ਕੀ ਕਾਇਆ ਹੁੰਦੀ, ਲਾਈਟ ਦੀ ਕਈ ਕਾਇਆ। ਕਹਿੰਦਾ ਉਹ ਲਾਈਟ ਹੀ ਲਾਈਟ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਉਹਦੀ ਕਾਇਆ ਹੀ ਪ੍ਰਕਾਸ਼। ਨੋ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਇਹ ਡੈਫੀਨੇਸ਼ਨ ਐਸੀ ਗੂੜੀ ਦਿੱਤੀ ਆਸਾ ਦੀ ਵਾਰ ਦੇ ਸਲੋਕਾਂ 'ਚ, ਕੋਈ ਵਿਰਲਾ ਸਮਝੇਗਾ। ਔਰ ਨਾਮ ਦੀਆਂ ਇੱਥੇ ਹੱਦ ਹੋ ਗਈ ਹੈ ਵੀ ਨਾਮ ਦੀ ਕਾਇਆ ਵੀ ਹੈ, ਇਹੋ ਕਾਇਆ ਕਾ ਆਕਾਰ ਹੈ। ਵੀ ਨਾਮ ਆਕਾਰ ਜਿੱਥੇ ਆ ਜਾਵੇ ਉਹਦਾ ਮੈਨੇ ਪ੍ਰਕਾਸ਼ ਹੈ। ਹੁਕਮੀ ਹੋਵੇ ਆਕਾਰ ਹੁਕਮ ਨਾ ਕਿਹਾ ਜਾਏ। ਪਹਿਲਾਂ ਹੀ ਜਪ ਬਾਣੀ ਕਹਿੰਦੇ ਬਾਬਾ ਕਹਿੰਦਾ ਕਿ ਹੁਕਮੀ ਹੋਵੇ ਆਕਾਰ, ਪਰ ਤੈਥੋਂ ਹੁਕਮ ਕਿਹਾ ਨਹੀਂ ਜਾਣਾ, ਤੈਥੋਂ ਨਾਮ ਜਪਿਆ ਨਹੀਂ ਜਾਣਾ। ਜੇ ਨਾਮ ਜਪ ਗਿਆ ਤੇਰੇ ਪ੍ਰਕਾਸ਼ ਹੈ,
ਹੁਕਮੀ ਹੋਵਨ ਆਕਾਰ। ਇਸੇ ਜਿਹੜਾ ਹੁਕਮ ਹੈ ਨਾਮ ਜਪਣ ਵਾਲਾ, ਇਹਦੇ ਨਾਲ ਤੇਰੇ ਅੰਦਰ ਪ੍ਰਕਾਸ਼ ਹੋ ਜਾਏਗਾ, ਪਰ ਤੈਥੋਂ ਕਿਹਾ ਨਹੀਂ ਜਾਣਾ।
ਤਦੇ ਵਾਰ ਵਾਰ ਕਿਹਾ ਸੋ ਕਹੋ ਟਲ ਵਿਰਸੇ ਦੀਏ, ਸਭ ਕਹੋ ਮੁਖੋਂ ਹਰ ਹਰ ਹਰੇ। ਕਹਿਣਾ ਨਾਮ ਦਾ ਜਿਹੜਾ ਮੂੰਹ ਦੇ ਨਾਲ ਹੈ, ਇਹਦੇ ਨਾਲ ਹੀ ਇਹ ਪਹਿਲੀ ਪੌੜੀ ਹੈ, ਇਹਦੇ ਨਾਲ ਹੀ ਗਾਂ ਪ੍ਰਕਾਸ਼ ਹੋਣਾ। ਹੁਕਮੀ ਹੋਮਨੇ ਆਕਾਰ, ਪਰ ਹੁਕਮ ਨਾ ਕਿਹਾ ਜਾਈ। ਇਹ ਕਿਹਾ ਬੜਾ ਔਖਾ ਕੰਮ ਹੈ, ਆਖਣ ਔਖਾ ਸਾਚਾ ਨਾਮ। ਇਸ ਕਰਕੇ ਸਾਰੀ ਭਗਤੀ ਕੀ ਹੈ? ਨਾਮ ਦੇ ਆਖਣ ਦੀ, ਕਰਨ ਦੀ। ਇਸ ਕਰਕੇ ਜਿਹੜਾ ਸਾਡਾ ਨਾਮ ਹੈ ਉਹ ਹੈ ਬੜੀ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਉਹ ਐਡੀ ਵੱਡੀ ਚੀਜ਼ ਹੈ, ਲੇਕਿਨ ਉਹਦੇ ਤੱਕ ਪਹੁੰਚਣ ਲਈ ਸਾਨੂੰ ਇੱਕ ਅੱਖਰ 'ਤੇ ਪਰਮੇਸ਼ਰ ਦੇ ਨਾਮ ਦੇ ਉੱਤੇ ਸਾਨੂੰ ਰੈਪੀਟੇਸ਼ਨ ਕਰਨਾ ਪੈਂਦਾ, ਮਨ ਲਾ ਕੇ ਜੋੜ ਕੇ। ਕਿਉਂਕਿ ਜਿਸ ਦਾ ਗੁਰਮੰਤਰ ਕੋਈ ਜਪੇਗਾ, ਜਿਸ ਗੁਰੂ ਦਾ ਸਿੱਖ ਹੋਏਗਾ, ਜਿਹਦਾ ਗੁਰਮੰਤਰ ਉਹ ਲੈ ਕੇ ਜਪੇਗਾ, ਉਹਦੇ ਪਿੱਛੇ ਉਹਦੀਆਂ ਤਾਕਤਾਂ ਕੰਮ ਕਰਨੀਆਂ ਹੁੰਦੀਆਂ। ਜਿੱਡਾ ਵੱਡਾ ਗੁਰੂ ਹੋਏਗਾ, ਉਹਦਾ ਓਡਾ ਹੀ ਵੱਡਾ ਗੁਰਮੰਤਰ ਹੋਏਗਾ। ਔਰ ਉਹ ਜਪਣ ਵੇਲੇ ਤੁਹਾਡੇ ਅੰਦਰ ਆਣ ਕੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਇਸ ਕਰਕੇ ਜਿਹੜੇ ਜਿਹਦਾ ਵੀ ਨਾਮ ਜਪੋਗੇ ਉਹ ਪਿੱਛੇ ਸਹਾਇਕ ਹੋਏਗਾ, ਜਿੱਡਾ ਵੱਡਾ ਗੁਰੂ ਹੋਏਗਾ। ਇਸੇ ਕਰਕੇ ਸਾਡੇ ਕਿਹਾ ਪੂਰੇ ਗੁਰ ਕੀ ਪੂਰੀ ਦੀਖਿਆ। ਜਿਹੜੇ ਗੋਬਿੰਦ ਰਾਏ ਨਾਲ ਲਈ ਗੋਡੇ ਟੇਕ ਕੇ ਗੋਬਿੰਦ ਸਿੰਘ ਬਣਿਆ, ਉਹਨੇ ਪੰਜਾਂ ਕੋਲ ਲਈ ਰਾਹ ਖੋਲ ਦਿੱਤਾ ਵੀ ਜਿਹੜਾ ਪੰਜਾਂ ਦੇ ਥਰੂ ਨਾਮ ਜਪੇਗਾ ਉੱਠ ਕੇ ਉਹ ਭਗਤੀ ਕਰੇਗਾ, ਉਹਦੇ ਪਿੱਛੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਦਸੇ ਪਾਤਸ਼ਾਹੀਆਂ ਦਾ ਜ਼ੋਰ ਪਿੱਛੇ ਹੋਏਗਾ। ਕਿਉਂਕਿ ਉਹਨਾਂ ਉਹ ਡਿਸਿਪਲਿਨ 'ਚ ਬੱਧੇ ਹੋਏ ਨੇ। ਜਿਹਦਾ ਗੁਰਮੰਤਰ ਜਪੋਗੇ ਉਹ ਪਿੱਛੋਂ ਗਿਆਨ ਦੀਆਂ ਤਾਰਾਂ ਤੁਹਾਡੇ ਮਨ ਨਾਲ ਜੋੜ ਕੇ ਸਭ ਤੋਂ ਪਹਿਲਾਂ ਤੁਹਾਨੂੰ ਗਿਆਨ ਭੇਜੇਗਾ। ਜਿਨ ਮਸਤਕ ਤੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਘੱਟ ਬਲਿਆ, ਹਰ ਲੱਧਾ ਰਤਨ ਪਦਾਰਥ ਹੋ। ਜਦੋਂ ਅੰਦਰ ਉਹ ਹੀਰਾ ਪ੍ਰਗਟ ਹੋ ਗਿਆ ਮਨ ਠਹਿਰ ਜਾਣਾ, ਇਹਨੇ ਬਾਹਰ ਜਾਣਾ ਹੀ ਨਹੀਂ। ਕਿਉਂਕਿ ਮਣੀ ਦੇ ਉੱਤੇ ਸੱਪ ਮੋਹਤ ਹੁੰਦਾ ਹੈ, ਮਣੀ 'ਤੇ ਐਸਾ ਅੰਦਰ ਜਦੋਂ ਉਹ ਹੀਰੇ ਨਾਮ ਵਰਗੀ ਮਣੀ ਅੰਦਰ ਪ੍ਰਗਟ ਹੋ ਗਈ। ਉਹ ਮਣੀ ਕੀ ਹੈ? ਸੁਖ ਮਣੀ, ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ। ਉਹ ਪ੍ਰਗਟ ਹੁੰਦੀ ਹੈ ਅੰਦਰ ਮਣੀ ਹਿਰਦੇ ਦੇ ਵਿੱਚ। ਉਹ ਐਸੀ ਕੀਮਤੀ ਚੀਜ਼ ਹੈ, ਐਸਾ ਹੀਰਾ ਹੈ, ਐਸੀ ਲੋਹ ਅੰਦਰ ਹੋਣ ਲੱਗ ਪੈਂਦੀ ਹੈ। ਫਿਰ ਬਹੁੜ ਨਾ ਚੱਲਿਆ, ਫਿਰ ਇਹ ਮਨ ਚੱਲਦਾ ਨਹੀਂ ਹੈ। ਚੱਲਣਾ ਕਹਿੰਦੇ ਜਿੱਦਾਂ ਪੈਂਡੂਲਮ ਘੜੀ ਦਾ ਐਂ ਹਿਲਦਾ ਰਹਿੰਦਾ ਨਾ, ਇਹ ਖੜਾ ਹੋ ਜਾਂਦਾ। ਫਿਰ ਬਹੁੜ ਨਾ ਚੱਲਿਆ, ਫਿਰ ਉਸ ਅਵਸਥਾ 'ਚ ਜਨ ਨਾਨਕ ਨਾਮ ਅਰਾਧਿਆ ਅਰਾਧ ਹਰ ਮਿਲਿਆ। ਜਦੋਂ ਮਨ ਖੜਾ ਹੋ ਗਿਆ ਉਦੋਂ ਫਿਰ ਜਦੋਂ ਮੈਂ ਅਰਾਧਿਆ ਫਿਰ ਮੈਂ ਰੱਬ ਨੂੰ ਵੀ ਫੜ ਲਿਆ। ਕਿਉਂਕਿ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦ, ਉਹ ਐਡੀ ਵੱਡੇ ਸੂਖਸ਼ਮ ਚੀਜ਼ ਆ, ਉਹਨੂੰ ਸੂਖਸ਼ਮ ਨਾਲ ਹੀ ਫੜਨਾ ਪੈਣਾ ਹੈ। ਰੱਬ ਮੈਟਰ ਨਹੀਂ ਹੈ, ਰੱਬ ਸੂਖਸ਼ਮ ਹੈ, ਉਹ ਸ਼ਬਦ ਰੂਪ ਆ, ਉਹਨੂੰ ਸ਼ਬਦ ਨਾਲ ਹੀ ਫੜਨਾ। ਉਹ ਅਦ੍ਰਿਸ਼ਟ ਹੈ, ਅਨਅਕਸੈਸੇਬਲ, ਅਨਅਪਰੋਚੇਬਲ ਹੈ। ਉਹਨੂੰ ਜੇ ਅੰਦਰ ਫੜਾਂਗੇ ਤਾਂ ਸ਼ਬਦ ਨਾਲ ਹੀ ਫੜਾਂਗੇ। ਇਸ ਕਰਕੇ ਜਦੋਂ ਅੰਦਰ ਹੀਰਾ ਆ ਜਾਂਦਾ ਹੈ ਉਦੋਂ ਮਣੀ ਪੈਦਾ ਹੋ ਜਾਂਦੀ, ਪ੍ਰਕਾਸ਼ ਹੋ ਜਾਂਦਾ। ਫਿਰ ਉਸ ਅਵਸਥਾ 'ਚ ਟਿਕੇ ਨਾਮ ਦੇ ਵਿੱਚ ਜਦੋਂ ਹੋਰ ਆਰਾਧਨਾ ਕਰਦਾ ਹੈ ਆਰਾਧ ਹਰ ਮਿਲਿਆ, ਫਿਰ ਉਹਨੂੰ ਰੱਬ ਵੀ ਮਿਲ ਜਾਂਦਾ। ਇਸ ਕਰਕੇ ਮਸਤਕ ਜਿਨ ਮਸਤਕ ਧੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ। ਸਭ ਤੋਂ ਪਹਿਲਾਂ ਉਹਨਾਂ ਦਾ ਅਗਿਆਨ ਜਾਂਦਾ ਹੈ। ਇਸੇ ਜਿਹੜਾ ਘੱਟ 'ਚ ਗਿਆਨ ਮਿਲਦਾ ਹੈ, ਜਿਹੜੇ ਭਗਤ ਪ੍ਰਣਾਲੀ ਦੇ ਜਿੰਨੇ ਵੀ ਭਗਤ ਸਾਡੇ ਹੋਏ ਜਿਨ੍ਹਾਂ ਦੀ ਬਾਣੀ ਹੈ, ਉਹ ਕਿਸੇ ਯੂਨੀਵਰਸਿਟੀ 'ਚ ਕਿਸੇ ਕਿਤਾਬਾਂ ਪੜ੍ਹ ਕੇ ਨਹੀਂ ਹੋਏ, ਉਹ ਭਗਤੀ ਇੱਕ ਅੱਖਰ 'ਤੇ ਸ਼ੁਰੂ ਕਰ ਦਿੱਤੀ ਉਹਨਾਂ ਨੂੰ, ਪਰਮੇਸ਼ਰ ਨੇ ਉਹਨਾਂ ਨੂੰ ਗਿਆਨ ਭੇਜਣਾ ਸ਼ੁਰੂ ਕਰ ਦਿੱਤਾ। ਉਹ ਜਿਹੜਾ ਗਿਆਨ ਆਇਆ ਉਹ ਉਹਨਾਂ ਦੇ ਸ਼ਬਦ ਹੈ। ਇਸ ਕਰਕੇ ਧੰਨਾ ਜੀ ਨਾਲ ਵੀ ਇੱਕ ਅੱਖਰ 'ਤੇ ਭਗਤੀ ਕੀਤੀ, ਔਰ ਉਹ ਦੱਸ ਰਹੇ ਨੇ ਵੀ ਐਡਾ ਵੱਡਾ ਰਵਿਦਾਸ ਭਗਤ ਜਿਹੜਾ ਢੋਰ ਪਸ਼ੂ ਢੋਂਦਾ ਪਿੰਡ 'ਚ, ਉਹਨੂੰ ਕਿੱਥੋਂ ਗਿਆਨ ਆ ਗਿਆ?
ਔਰ ਉਹਦੀ ਬਾਬਤ ਲਿਖ ਰਹੇ ਨੇ ਵੀ ਰਵਿਦਾਸ ਢਵੰਤਾ ਢੋਰ ਨਹੀਂ ਤਿੰਨ ਤਿਆਗੀ ਮਾਇਆ, ਮਾਇਆ ਪੈਸਾ ਨਹੀਂ, ਮਾਇਆ ਬਹੁਤ ਵੱਡੀ ਚੀਜ਼ ਹੈ ਜਿਹੜਾ ਬ੍ਰਹਮਾ ਮਿਸ਼ਨ ਮਹੇਸ਼ ਨਹੀਂ ਤਿਆਗ ਸਕੇ, ਉਸ ਇਸ ਭਗਤ ਨੇ ਤਿਆਗ ਤੀ ਪਰ ਗਿਆਨ ਦੇ ਜੋੜ 'ਤੇ। ਇਸ ਕਰਕੇ ਰੱਬ ਪਹਿਲਾਂ ਇੱਕ ਅੱਖਰ 'ਤੇ ਭਗਤੀ ਕਰੋ, ਤੁਹਾਨੂੰ ਆਪਣੇ ਆਪ ਸ਼ਬਦ ਖੁੱਲ੍ਹਦੇ ਨਜ਼ਰ ਆ ਜਾਣਗੇ ਕਿ ਜੇ ਸ਼ਬਦਾਂ ਦੀ ਖੋਜ ਕਰਨੀ ਹੈ ਇੱਕੋ ਹੀ ਥੰਮ ਰੂਲ ਯਾਦ ਰੱਖ ਲਓ ਫਾਰਮੂਲਾ, ਰਾਮ ਰਾਮ ਬੋਲੇ ਬੋਲੇ ਖੋਜ ਤੇ ਵਡਭਾਗ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਜੂੰ ਜੂੰ ਨਾਮ ਜਪਾਂਗੇ ਇਹਦੀ ਬਾਣੀ ਦੀ ਵਿਚਾਰ ਆਏਗੀ, ਇਸ ਕਰ ਵਿਚਾਰ ਇੱਕੋ ਆਏਗੀ ਵੀ ਨਾਮ ਜਪ ਕੇ ਹੀ ਸਭ ਕੁਛ ਮਿਲਣਾ। ਇਸ ਕਰਕੇ ਇੱਥੇ ਆਣ ਕੇ ਅਗਲਾ ਭਗਤ ਲੈ ਰਹੇ ਨੇ, ਪਹਿਲਾ ਕਬੀਰ ਜੀ ਲਿਆ, ਅਗਲਾ ਫਿਰ ਰਵਿਦਾਸ ਜੀ ਉਹ ਲੈ ਰਹੇ ਨੇ।
ਰਵਿਦਾਸ ਢੋਵੰਤਾ ਢੋਰ ਨੀਤੇ ਤਿੰਨ ਤਿਆਗੀ ਮਾਇਆ, ਤਿੰਨ ਤਿਆਗੀ ਮਾਇਆ।
ਅਗਲੀ ਬੜੀ ਜ਼ਬਰਦਸਤ ਤੁਕ ਹੈ ਔਰ ਕਿਸੇ ਵਿਰਲੇ ਨੂੰ ਸਮਝ ਆਏਗੀ ਵੀ ਰਵਿਦਾਸ ਜੀ ਨਾ ਆਪਣੇ ਅੰਦਰ ਹੀ ਉਹ ਸਾਧੂ ਪਾ ਲਿਆ, ਉਹਦਾ ਸੰਗ ਹੋ ਗਿਆ ਸਾਧ ਸੰਗ, ਅਤੇ ਉਹਨੇ ਰੱਬ ਦਾ ਵੀ ਦਰਸ਼ਨ ਪਾਇਆ। ਪਰ ਦੋ ਚੀਜ਼ਾਂ ਤਰਤੀਬ ਵਾਰ ਲਿਖੀਆਂ, ਪਹਿਲਾਂ ਸਾਧ ਸੰਗ ਹੋਏਗਾ ਅੰਦਰ, ਉੱਥੋਂ ਬਾਅਦ ਰੱਬ ਦੇ ਦਰਸ਼ਨ ਹੋਣਗੇ। ਪਿੱਛੇ ਵੀ ਅਸੀਂ ਨਿਖੇਰੇ ਆਏ ਹਾਂ ਜਿਸ ਨੂੰ ਤੁਵੇਂ ਦਿਖਾਇਓ ਦਰਸ਼ਨ, ਸਾਧ ਸੰਗਤ ਕਹਿ ਪੱਛ ਹੈ। ਜਿਉਂ ਜਿਉਂ ਅੰਦਰ ਮਨ ਦੀ ਚੜ੍ਹਾਈ ਹੋਏਗੀ ਪਹਿਲਾਂ ਸ਼ਬਦ ਅਖੁੱਟ ਬਾਬੇ ਨਾਨਕੇ ਦੇ ਦਰਸ਼ਨ ਹੋਣਗੇ, ਉੱਥੋਂ ਬਾਅਦ ਰੱਬ ਦੇ ਦਰਸ਼ਨ ਹੋਣਗੇ। ਇਹ ਡਿਸਿਪਲਨ ਹੈ ਹਰ ਸ਼ਬਦ ਦੀ, ਔਰ ਇਸ ਸ਼ਬਦ ਦੇ ਵਿੱਚ ਐਸੀ ਖੂਬੀ ਨਾਲ ਨਵਾਈ ਹੈ ਵੀ ਰਵਿਦਾਸ ਜਿਹੜਾ ਸੀ ਭਗਤ, ਉਹਨੂੰ ਪਹਿਲਾਂ ਸਾਧ ਦਾ ਸੰਗ ਹੋਇਆ, ਫਿਰ ਉਹਨੂੰ ਹਰੀ ਦਾ ਦਰਸ਼ਨ ਪਾਇਆ। ਇਸ ਕਰਕੇ
ਰਵਿਦਾਸ ਢੋਵੰਤਾ ਢੋਰ ਨੀਤੇ ਤਿੰਨੇ ਤਿਆਗੀ ਮਾਇਆ, ਤਿੰਨੇ ਤਿਆਗੀ ਮਾ।
ਤਿੰਨੇ ਨਹੀਂ ਕਹਿਣਾ, ਤਿੰਨੇ ਦੇ ਥੱਲੇ ਹਲੰਤ ਹੈ, ਛੋਟਾ ਹਾਹਾ ਹੈ ਪੈਰਾਂ 'ਚ, ਉਹਨੂੰ ਵੀ ਬੁਲਾਉਣਾ ਹੈ। ਤਿੰਨੇ
ਤਿਆਗੀ ਮਾਇਆ, ਤਿੰਨੇ ਤਿਆਗੀ ਮਾਇਆ, ਪਰਗਟ ਹੋਆ ਸਾਦ ਸੰਗ ਹਰ ਦਰਸ਼ਨ ਪਾਇਆ।
ਪਹਿਲਾਂ ਸਾਧ ਸੰਗ ਹੋਇਆ, ਫਿਰ ਦਰਸ਼ਨ ਪਾਇਆ,
ਹਰ ਦਰਸ਼ਨ ਪਾਇਆ।
ਉਹਨੇ ਸਾਰਾ ਕੁਛ ਸਟੱਡੀ ਕੀਤਾ ਸੀ ਉਸ ਧੰਨੇ ਨੇ,
ਇਹ ਬੇਦ ਸੁਣ ਕੇ ਜਾਟ ਰੋ ਉੱਠੇ ਭਗਤੀ ਲਾਗਾ, ਉੱਠੇ ਭਗਤੀ ਲਾ।
ਉਹਨੂੰ ਵੀ ਮਿਲੇ
ਪਰ ਤਖ ਗੋਸਾਈਆਂ।
ਇਹਨਾਂ ਸ਼ਬਦਾਂ 'ਚ ਔਰ ਭਗਤਾਂ ਨਾਲ ਰੱਬ ਨੂੰ ਖੜਾ ਕਰਕੇ ਰੱਖ, ਕੋਈ ਇਨਕਾਰ ਨਹੀਂ ਕਰ ਸਕਦਾ ਵੀ ਮੈਂ ਐਥੀਐਸਟ ਜਾਂ ਥੀਐਸਟ ਹਾਂ ਜਾਂ ਮੈਂ ਆਸਤਕ ਹਾਂ ਨਾਸਤਕ ਹਾਂ, ਅਤੇ ਉਹਨੇ ਇਨਕਾਰ ਨਹੀਂ ਕਰ ਸਕਦਾ ਵੀ ਦੁਨੀਆਂ 'ਚ ਰੱਬ ਹੈ। ਇਹ ਸਾਰੇ ਤਖਈਅਲ ਹੈ, ਇਹ ਪੋਇਟਰੀ ਲਿਖ ਦਿੱਤੀ ਭਗਤਾਂ ਨਾ। ਇਹ ਜਿਹੜੀ ਜਿਹੜੀਆਂ ਵੱਡੀ ਬਾਣੀ ਆ ਰਹੀ ਹੈ, ਜਿਹੜੇ ਕਹਿੰਦੇ ਨੇ ਜੀ ਆਹ ਟੀਕੇ ਵਾਲੇ ਵੀ ਜੀ ਰੱਬ ਨੂੰ ਸਮਝ ਲਓ ਹੈਗਾ, ਉਹਦਾ ਸਿਮਰਨ ਹੈਗਾ ਅੰਦਰ ਖਿਆਲ 'ਚ ਲਿਆ, ਰੱਬ ਉਹ ਹੈਗਾ ਕੀ ਆ, ਅਗਲੇ ਤਾਂ ਖੜਾ ਕਰ ਦਿੱਤੇ, ਬੰਨ ਕੇ ਖੜਾ ਕਰ ਦਿੱਤਾ, ਕਿੱਦਾਂ ਇਨਕਾਰ ਕਰ ਸਕਦੇ ਹੋ ਰੱਬ ਹੈ ਨਹੀਂ। ਇਹੋ ਜਿਹੇ ਜਿਹੜੇ ਭਗਤ, ਇਹ ਥੀਸਿਸ ਅੱਜ ਕੱਲ੍ਹ ਦੇ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਸਿਖਾਉਣੀ ਚਾਹੀਦੀ, ਜਿਹੜੇ ਕਿ ਉਹਨਾਂ ਨੂੰ ਕੋਈ ਪ੍ਰੂਫ ਦੇ ਦਿਓ। ਅੱਜ ਕੱਲ੍ਹ ਦੇ ਬੱਚੇ ਐਡੇ ਸਿਆਣੇ ਹੋ, ਕਹਿੰਦੇ ਅਸੀਂ ਨਹੀਂ ਮੰਨਦੇ, ਤੁਸੀਂ ਕਹਿੰਦੇ ਹੋ ਰੱਬ ਹੈ, ਫਲਾਂ ਹੈ, ਗੋਡ ਹੈ, ਫਲਾਂ, ਸਾਨੂੰ ਦੱਸੋ ਤੁਸੀਂ ਰੱਬ ਨੂੰ ਮੰਨਣ ਵਾਲੇ, ਤੇ ਤੁਹਾਡੀਆਂ ਦੇ ਪੱਗਾਂ ਉੱਤਰ ਗਈਆਂ ਗੁਰਦੁਆਰਿਆਂ, ਅਸੀਂ ਕਿ ਤੁਹਾਡੇ ਮਾਂ ਬਾਪ ਨੂੰ ਬੱਚੇ ਸ਼ਰਮਿੰਦੇ ਕਰਦੇ, ਕਹਿੰਦੇ ਤੁਸੀਂ ਰੱਬ ਨੂੰ ਮੰਨਣ ਵਾਲੇ ਹੋ, ਆਹ ਰੱਬ ਆਹ ਰੱਬ ਨੂੰ ਮੰਨਣ ਵਾਲਿਆਂ ਦੇ ਕੰਮ ਹੈ, ਤੁਹਾਨੂੰ ਪਤਾ ਹੀ, ਤੁਸੀਂ ਤਾਂ ਕਹਿੰਦੇ ਹੋ ਰੱਬ ਹੈ, ਅਸੀਂ ਕਹਿੰਦੇ ਨਹੀਂ ਹੈਗਾ। ਇਸ ਕਰਕੇ ਸਾਨੂੰ ਇਹਨਾਂ ਭਗਤ ਇਹਨਾਂ ਸ਼ਬਦਾਂ ਨੂੰ ਬੜੇ ਕਲੀਅਰ ਕਰਕੇ ਬੱਚਿਆਂ ਨੂੰ ਦੱਸਣਾ ਪੈਣਾ, ਔਰ ਜਿਹੜੇ ਅੱਜ ਕੱਲ੍ਹ ਦੇ ਬੱਚੇ ਇਸ ਸਿੱਧੇ ਗਿਆਨ ਨੂੰ ਫੜ ਗਏ ਉਹ ਦੁਨੀਆਂ ਹਿਲਾ ਕੇ ਰੱਖ ਦੇਣ, ਲੇਕਿਨ ਅਸੀਂ ਆਪ ਨਹੀਂ ਸਮਝਦੇ ਤੇ ਕਿਸੇ ਨੂੰ ਕੀ ਸਮਝਾਉਣਾ। ਇਸ ਕਰਕੇ ਇਹ ਜਿਹੜੇ ਭਗਤਾਂ ਦੇ ਐਸੇ ਐਸੇ ਸ਼ਬਦ ਅਸੀਂ ਭਗਤੀ ਲਹਿਰ ਲਈ ਹੈ, ਇਹਦੇ ਵਿੱਚ ਅਸੀਂ ਖੜਾ ਕਰਕੇ ਦੱਸ ਦੇਣਾ ਵੀ ਰੱਬ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੈ, ਰੱਬ ਹੈ ਔਰ ਰੱਬ ਹੀ ਸਭ ਕੁਛ ਹੈ, ਸਭ ਕੁਛ ਹੀ ਰੱਬ ਹੈ। ਇਸ ਕਰਕੇ ਐਸਾ ਭਗਤਾਂ ਦੇ ਪ੍ਰੇਮਾ ਭਗਤੀ ਦੇ ਵਿੱਚ ਰੱਬ ਖੜਾ ਹੋਏਗਾ, ਬਾਕੀ ਜਿਹੜੀਆਂ ਜਿੰਨੀਆਂ ਜੋ ਮਰਜ਼ੀ ਫਿਲੋਸਫੀਆਂ ਦੱਸੀ ਚੱਲੋ ਸਿੱਖੀ 'ਚ, ਕਿਸੇ ਦੇ ਪੱਲੇ ਕੱਖ ਨਹੀਂ ਪੈਣਾ। ਸਿੱਧੀ ਪੱਧੀ ਸਾਡਾ ਰਾਸਤਾ ਬੜਾ ਸਿੱਧਾ ਹੈ,
ਹਰ ਮਾਰਗ ਸਾ ਨਾਨਕ ਪਾਦਰ ਪੱਧਰੋ,
ਬੜਾ ਪੱਧਰ ਹੈ ਰਾਸਤਾ,
ਨਾਨਕ ਪਾਦਰ ਪੱਧਰੋ ਨਾਨਕ ਨਾਨਕ ਪਾਦਰ ਪੱਧਰੋ ਜੋੜਨ ਹਾਰਾ ਸੰਤ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਜਪੀਏ ਗੁਰਮੰਤ
ਗੁਰਮੰਤਰ ਦਾ ਜਿੰਨੀ ਚਿਕਰ ਜਪ ਨਹੀਂ ਕਰਾਂਗੇ ਉਨ ਚਿਕਰੇ ਮਿਲਣਾ ਨਹੀਂ ਰਾਸਤਾ ਬੜਾ ਸਿੱਧਾ ਹੈ ਵਿੱਚ ਸੰਤ ਜੋੜਨ ਹਾਰਾ ਹੈ ਉਹ ਆਪ ਰੱਬ ਨਹੀਂ ਹੈ ਗੁਰੂ ਨਾਨਕ ਉਹ ਜੋੜਨ ਹਾਰਾ ਹੈ ਸਾਂ ਨਾਨਕ ਪਾਦਰ ਪੱਧਰੋ ਜੋੜਨ ਹਾਰਾ ਸੰਤ ਔਰ ਉੱਥੋਂ ਬਾਕੀ ਕੀ ਹੈ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਉਹ ਸਾਧੂ ਇਹੋ ਕਹੇਗਾ ਵੀ ਨਾਮ ਜਪੋ ਇਸ ਕਰਕੇ ਜਿਹੜਾ ਸੀ ਰਵਿਦਾਸ ਢਵੰਤਾ ਢੋਰ ਨੀਤ ਤਿੰਨੇ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗੇ ਹਰ ਦਰਸ਼ਨ ਪਾਇਆ ਹੁਣ ਅੱਗੇ ਆ ਗਿਆ ਹੋਰ ਪਿੰਡਾਂ ਥਾਂ 'ਚ ਇੱਕ ਨਾਈ ਹੁੰਦਾ ਸੀ ਜਿਹੜਾ ਬੁੱਤੀਆਂ ਕਰਦਾ ਹੁੰਦਾ ਸੀ ਸੈਨ ਨਾਈ ਬੁੱਤ ਕਾਰੀਆ ਇੱਥੇ ਆਣ ਕੇ ਮਹੱਲੇ ਪੰਜਵੇਂ ਨੇ ਸਾਫ਼ ਦੱਸ ਦਿੱਤਾ ਵੀ ਸਾਡੇ ਨਾਈ ਕਲਮਾਂ ਹਜਾਮਤਾਂ ਨਹੀਂ ਕਰਦੇ ਸੀ ਸਾਰੇ ਸਿੱਖ ਸੀ ਸਾਰਿਆਂ ਦੀਆਂ ਦਾੜੀਆਂ ਸੀ ਸਭ ਹਿੰਦੂਆਂ ਦੀਆਂ ਵੀ ਬਾਹਮਣਾਂ ਦੀਆਂ ਵੀ ਦਾੜੀਆਂ ਹੁੰਦੀਆਂ ਸੀ ਇਹ ਕਰਜ਼ਨ ਫੈਸ਼ਨ ਹੁਣੇ ਜੇ ਚੱਲਿਆ ਹੈ ਜਿਸ ਵੇਲੇ ਲਾਰਡ ਕਰਜ਼ਨ ਹਿੰਦੁਸਤਾਨ 'ਚ ਆਇਆ ਉਸ ਵੇਲੇ ਲੇਕਿਨ ਸਾਡੀ ਬਾਣੀ ਗਵਾਹ ਦਿੰਦੀ ਹੈ ਵੀ ਸਾਡੇ ਨਾਈਆਂ ਕੋਲ ਕੋਈ ਉਸ ਤਰ੍ਹਾਂ ਨਹੀਂ